ਪੀਰੀ ਦੇ ਬਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਸਤਿਕਾਰਯੋਗ ਬੀਬੀ ਕੌਲਾਂ ਜੀ, ਜਿਹਨਾਂ ਨੂੰ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਪੂਰਬਲੇ ਜਨਮਾਂ ਦੀ ਭਗਤੀ ਦਾ ਫਲ ਪ੍ਰਾਪਤ ਹੋਇਆ, ਕਈ ਜਨਮਾਂ ਦੀ ਸਾਧਨਾ, ਕਈ ਜਨਮਾਂ ਦੀ ਬੰਦਗੀ ਕੌਲਾਂ ਜੀ ਦੇ ਹਿਰਦੇ ਚ ਗੁਰੂ ਪਾਤਸ਼ਾਹ ਦੀ ਪ੍ਰੀਤ ਬਣ ਕੇ ਉਪਜੀ। ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਇਸ ਕਾਜੀ ਦੇ ਘਰ ਮੇਰਾ ਜਨਮ ਹੋਇਆ, ਕੋਈ ਇਹ ਮੇਰਾ ਮਾੜਾ ਕਰਮ ਹੈ? ਇੱਥੇ ਨਰਕ ਭਰੀ ਜ਼ਿੰਦਗੀ ਜੀ ਰਹੀ ਹਾਂ, ਕਿਰਪਾ ਕਰੋ ਮੈਨੂੰ ਇਸ ਨਰਕ ਚੋਂ ਕੱਢ ਲਓ। ਜਿਵੇਂ ਕਿਸੇ ਸਿੱਖ ਦਾ ਗੁਰੂ ਨਾਲ ਸਨੇਹ ਹੁੰਦਾ, ਪ੍ਰੇਮ ਹੁੰਦਾ, ਏਦਾਂ ਬੀਬੀ ਕੌਲਾਂ ਜੀ ਦਾ ਸਤਿਗੁਰਾਂ ਨਾਲ ਸਨੇਹ। ਸਤਿਗੁਰਾਂ ਬਚਨ ਕੀਤਾ, ਤੁਹਾਨੂੰ ਨਾਲ ਲੈ ਕੇ ਜਾਵਾਂਗੇ। ਖੇਡ ਰਚੀ, ਕਿਉਂਕਿ ਸ਼ਾਹੀ ਮਹੱਲਾਂ ਦੇ ਨਾਲ ਕਾਜੀ ਦਾ ਸੰਬੰਧ ਹੈ, ਸ਼ਾਹੀ ਫੌਜਾਂ ਹਨ। ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰਦੇਵ ਨੇ ਹੁਕਮ ਕੀਤਾ ਕਿ ਤੁਸੀਂ ਫੌਜ ਲੈ ਕੇ ਅੱਗੇ ਚੱਲੋ। ਕੁਝ ਕੁ ਸਿੱਖ, ਪੰਜ ਕੁ ਸਿੱਖ ਨਾਲ ਸਤਿਗੁਰਾਂ ਨੇ ਰੱਖੇ। ਬੀਬੀ ਕੌਲਾਂ ਜੀ ਨੂੰ ਨਾਲ ਲੈ ਕੇ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਰਹੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦੀ ਪਵਿੱਤਰ ਪਾਵਨ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾਂ ਨੂੰ ਪਵਿੱਤਰ ਕਰਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਜਿਉਂ ਜਿਉਂ ਰੱਬ ਪ੍ਰਕਾਸ਼ ਦਿਖਰਾਵੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਬੀਬੀ ਕੌਲਾਂ ਜੀ ਨੂੰ ਨਾਲ ਲੈ ਕੇ ਜਦੋਂ ਲਾਹੌਰ ਸ਼ਹਿਰ ਤੋਂ ਚੱਲ ਪਏ, ਰਸਤੇ ਵਿੱਚ ਮਹਾਰਾਜ ਜੀ ਨੇ ਇੱਕ ਸਥਾਨ ਤੇ ਡੇਰਾ ਕੀਤਾ। ਉੱਥੇ ਅੱਜ ਵੀ ਸਤਿਗੁਰੂ ਜੀ ਦਾ ਇਤਿਹਾਸਕ ਅਸਥਾਨ ਜਿਹੜਾ ਹੈ ਉਹ ਮੌਜੂਦ ਹੈ। ਬੀਬੀ ਕੌਲਾਂ ਜੀ, ਛੇਵੇਂ ਪਾਤਸ਼ਾਹ ਤੇ ਪੰਜ ਸਿੱਖ ਉੱਥੇ ਉਤਰੇ। ਕਹਿੰਦੇ ਜਿਵੇਂ ਜਿਵੇਂ ਸੂਰਜ ਨੇ ਆਪਣੀ ਲੋ ਕੀਤੀ, ਸੂਰਜ ਦਾ ਪ੍ਰਕਾਸ਼ ਹੋਇਆ,
ਤਿਉਂ ਤਿਉਂ ਭਿਖ ਸਰੂਪ ਬਲ ਜਾਵੇ।
ਛੇਵੇਂ ਪਾਤਸ਼ਾਹ ਦੇ ਸਰੂਪ ਦੇ ਦਰਸ਼ਨ ਹੋਣ ਲੱਗ ਪਏ। ਮਾਧੋ ਕੇ ਬਰਾੜ ਪਿੰਡ ਸੀ ਜਿੱਥੇ ਗੁਰੂ ਸਰ ਮਹਾਰਾਜ ਜੀ ਦਾ ਸਥਾਨ ਹੈ, ਉੱਥੇ ਛੇਵੇਂ ਪਾਤਸ਼ਾਹ ਦਾ, ਉੱਥੇ ਹੀ ਸਤਿਗੁਰੂ ਜੀ ਉਤਰੇ ਨੇ, ਉੱਥੇ ਹੀ ਇਸ਼ਨਾਨ ਪਾਨ ਕੀਤਾ। ਜਿਵੇਂ ਜਿਵੇਂ ਲੋ ਲੱਗੀ ਨਾ, ਪਹਿਲਾਂ ਰਾਤ ਦੇ ਹਨੇਰੇ ਚ ਸਾਹਿਬ ਦੇ ਦਰਸ਼ਨ ਨਹੀਂ ਸੀ ਹੋ ਰਹੇ, ਜਦੋਂ ਲੋ ਲੱਗੀ ਤੇ ਬੀਬੀ ਜੀ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ। ਜਿਵੇਂ ਜਿਵੇਂ ਕੌਲਾਂ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਤਿਵੇਂ ਤਿਵੇਂ ਵਾਰੇ ਵਾਰੇ ਜਾਂਦੇ, ਸਾਹਿਬ ਦੇ ਸਰੂਪ ਤੋਂ ਬਲਿਹਾਰ ਜਾਂਦੇ ਹਨ।
ਕਹੇ ਕਿ ਧੰਨ ਭਾਗ ਹੈ ਮੇਰੇ,
ਕੌਲਾਂ ਜੀ ਕਹਿੰਦੇ ਮੇਰੇ ਧੰਨ ਭਾਗ ਹਨ, ਮੇਰੇ ਵੱਡੇ ਭਾਗ ਹਨ,
ਜਿਨ ਤੇ ਪੀਰ ਪੀਰ ਮੁਖ ਹੇਰੇ।
ਜਿਨ੍ਹਾਂ ਭਾਗਾਂ ਕਰਕੇ, ਜਿਨ੍ਹਾਂ ਭਾਗਾਂ ਦੀ ਬਦੌਲਤ ਮੈਂ ਮਹਾਰਾਜ ਪੀਰਾਂ ਦੇ ਪੀਰ ਪਿਰਾਨ ਪੀਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰ ਰਹੀ ਹਾਂ।
ਜੇਠੇ ਸੰਗ ਕਹਿਓ ਫਿਰ ਕਰਕੇ।
ਭਾਈ ਜੇਠਾ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹ ਵੀ ਲਾਗੇ ਖੜੇ ਸਨ, ਕਹਿਣ ਲੱਗੇ
ਕਰਹੋ ਆਨ ਸੁਧ ਨੀਰ ਨਿਹਰਕੈ।
ਮਹਾਰਾਜ ਜੀ ਕਹਿੰਦੇ ਭਾਈ ਜੇਠਾ ਜੀ ਵੇਖੋ ਵੀ ਕਿਤੇ ਜਲ ਪੋਵੇ ਇੱਥੇ ਵਰਤਣ ਵਾਸਤੇ ਨੇੜੇ ਤੇੜੇ, ਕਿਉਂਕਿ ਲੋ ਲੱਗ ਗਈ ਸੀ, ਹੁਣ ਜਲ ਦੀ ਭਾਲ ਹੋ ਸਕਦੀ ਸੀ, ਹਨੇਰੇ ਚ ਤਾਂ ਨਹੀਂ ਸੀ ਨਾ ਪਤਾ ਲੱਗਣਾ ਵੀ ਨੇੜੇ ਪਾਣੀ ਕਿੱਥੇ ਹੈ। ਛੇਵੇਂ ਪਾਤਸ਼ਾਹ ਕਹਿਣ ਲੱਗੇ ਭਾਈ ਜੇਠਾ ਜੀ ਵੇਖੋ ਇੱਥੇ ਨੇੜੇ ਕਿਤੇ ਜਲ ਹੋਵੇ।
ਸੁਣ ਆਇਸ ਇਤ ਉਤ ਬਹੁ ਫਿਰਿਓ।
ਭਾਈ ਜੇਠਾ ਜੀ ਨੇ ਸਤਿਗੁਰਾਂ ਦੀ ਆਗਿਆ ਸੁਣੀ, ਹੁਕਮ ਪਾਲਣਾ ਕਰਦਿਆਂ ਇਧਰ ਉਧਰ ਫਿਰ ਕੇ ਜਲ ਦੀ ਭਾਲ ਕਰਨ ਲੱਗੇ। ਜੰਗਲ ਦਾ ਇਲਾਕਾ ਸੀ,
ਘਨੋ ਨੀਰ ਨਹਿ ਕਹੂ ਨਿਹਰਿਓ।
ਕਿਤੇ ਜ਼ਿਆਦਾ ਪਾਣੀ ਨਹੀਂ ਲੱਭਿਆ, ਜ਼ਿਆਦਾ ਜਿਹੜਾ ਜਲ ਕਿਸੇ ਤਲਾਬ ਚ ਸਰੋਵਰ ਚ ਜੇ ਪਾਣੀ ਵੱਧ ਭਰਿਆ ਹੋਵੇ ਤੇ ਉਹ ਸਾਫ਼ ਹੁੰਦਾ, ਏਦਾਂ ਦਾ ਜਲ ਏਦਾਂ ਦਾ ਤਾਲ ਨੇੜੇ ਤੇੜੇ ਭਾਈ ਸਾਹਿਬ ਨੂੰ ਨਹੀਂ ਮਿਲਿਆ।
ਕਹਿਓ ਆਨ ਕਰ ਅਪਰ ਨਾ ਨੀਰ।
ਇੱਕ ਛੋਟਾ ਜਿਹਾ ਤਾਲ ਸੀ, ਉਹ ਪਾਣੀ ਸਾਫ਼ ਨਹੀਂ ਸੀ, ਥੋੜਾ ਪਾਣੀ ਸੀ ਉਹਦੇ ਚ, ਥੋੜਾ ਪਾਣੀ ਹੋਣ ਕਰਕੇ ਗੰਧਲਾ ਜਿਹਾ ਸੀ। ਭਾਈ ਜੇਠਾ ਜੀ ਵੇਖ ਕੇ ਆਏ ਤੇ ਆ ਕੇ ਸਤਿਗੁਰਾਂ ਨੂੰ ਕਹਿਣ ਲੱਗੇ
ਕਛੁਕ ਇਹੀ ਹੈ ਜੋ ਤੁਮ ਤੀਰ।
ਕਹਿਣ ਲੱਗੇ ਮਹਾਰਾਜ ਵੀ ਹੋਰ ਤਾਂ ਨੇੜੇ ਤੇੜੇ ਪਾਣੀ ਕੋਈ ਨੀ, ਵੀ ਆ ਲਾਗੇ ਤੁਹਾਡੇ ਨੇੜੇ ਜਿੱਥੇ ਆਪ ਜੀ ਨੇ ਆਸਣ ਲਾਇਆ, ਇਹ ਥੋੜਾ ਜਿਹਾ ਪਾਣੀ ਜਿਵੇਂ ਇੱਕ ਛੱਪੜੀ ਜੀ ਹੁੰਦੀ ਛੋਟੀ, महाराज ओदे विच पानी है
सो महखन लिट कर दम कोरा
ए पानी भी साफ नहीं है क्योंकि माल डंगर फिरदा मझां आदक फिरदियां ने उन्होंने एदे विच वड़ के ते दा पानी गंदला जा कीता क्योंकि थोड़ा पानी है थोड़ा पानी होण करके पानी थोड़ा जा महाराज जी गंदला है
जल मोटो दीखत इस ठौरा
मोटो जल दा मतलब हुंदा भी थोड़ा जा विच गाब जी जिवें थोड़ी थोड़ी ज्यादा नहीं थोड़ी थोड़ी मिट्टी जी होवे पूरा साफ ना होवे जल महाराज एदां दा मोटा जा जल है
गुर कहियो अब आछो इही
महाराज जी कहण लगे भाई जेठा जी ना नालो तां चंगा ना ना नालो तां चंगा एही भला हुण जेड़ा हाजर है इस वेले एही भला है
छित सो मिल जल पावन लही
क्योंकि जदो पानी धरती नाल मिल जांदा ते धरती नाल मिल के ओ पानी पवित्र ही हो जांदा जेदे तो हवा छू के निकल जाए ओ जल पवित्र हो जांदा चाहे ओ बरसात दे पानी किसे ताल च तालाब च खड़िया होवे जो धरती नाल मिल जाए ओनू हवा छू जाए ते ओ फिर पवित्र मन्निया जांदा शास्त्रां च धर्म ग्रंथां विच वी ओनू जल नू पवित्र मन्निया महाराज जी कहंदे धरती नाल मिलिया होया इह पवित्र ही है हुण नाले जिहड़े जल नू सतगुरां ने कह देना पवित्र ओ ना भी होवे तां भी हो जाणा आखो सतनाम
श्री वाहिगुरु
जिहड़े जल नू पातशाह ने कह देना भी इह पवित्र ही है हुण इह मिट्टी नाल मिल के पवित्र ही हो गया ओ ता फिर हो ही गया ना उस वेले हां जी
होए बिमल हम चहे शनाना
इशनान करना चाहुंदे अज इशनान दा समा महाराज जी कहंदे थोड़ा टल गया है पर असि हाले इशनान करना चाहुंदे हां
नाम गुरु सर होए इस थाना
इस जल नू कपड़े विच पा के छान लो पुण लो पानी नू कपड़ छान हो जांदा पानी ते जल छान के ते वखरा कर लो इशनान करिए अज तो बाद इस अस्थान दा इस तालाब दा नाम छेवें पातशाह कहंदे गुरु सर होवेगा ਇਹ ਗੁਰੂ ਦਾ ਸਰ ਹੈ ਜਿੱਥੇ ਗੁਰੂ ਨੇ ਇਸ਼ਨਾਨ ਕੀਤਾ ਉਹ ਗੁਰੂ ਸਰ ਹੋ ਗਿਆ ਗੁਰੂ ਸਰ ਨਾਮ ਦੇ ਹੋਰ ਵੀ ਇਤਿਹਾਸਕ ਸਥਾਨ ਨੇ ਇਧਰ ਮਹਾਰਾਜ ਜਿਹੜਾ ਛੇਵੇਂ ਪਾਤਸ਼ਾਹ ਨੇ ਜੰਗ ਲੜਿਆ ਉਹਨੂੰ ਵੀ ਗੁਰੂ ਸਰ ਮਹਾਰਾਜ ਕਹਿੰਦੇ ਉੱਥੇ ਵੀ ਮਹਾਰਾਜ ਜੀ ਦਾ ਤਾਲ ਲੱਗਾ ਹੋਇਆ ਇਹਦਾ ਨਾਂ ਵੀ ਛੇਵੇਂ ਪਾਤਸ਼ਾਹ ਨੇ ਆਪ ਰੱਖਿਆ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ ਹੈ ਬੀਬੀ ਕੌਲਾਂ ਜੀ ਦੀ ਯਾਦਗਾਰੀ ਤਸਵੀਰ ਵੀ ਉੱਥੇ ਲੱਗੀ ਹੈ ਉਹ ਛੇਵੇਂ ਪਾਤਸ਼ਾਹ ਜੀ ਸਿੱਖਾਂ ਨੇ ਇੱਥੇ ਚਰਨ ਪਾਏ ਆਖਿਆ ਅੱਜ ਤੋਂ ਬਾਅਦ ਇਸ ਤਾਲ ਦਾ ਨਾਮ ਇਸ ਸਰੋਵਰ ਦਾ ਨਾਮ ਗੁਰੂ ਸਰ ਹੈ
ਅਪਰ ਸਿੱਖ ਜੇ ਮੱਜਨ ਕਰ ਹੈ
ਹੋਰ ਵੀ ਆਉਣ ਵਾਲੇ ਸਮੇਂ ਜਦੋਂ ਸਾਡੇ ਸਿੱਖ ਜਿਹੜਾ ਕੋਈ ਮਾਈ ਭਾਈ ਇਸ ਸਰੋਵਰ ਚ ਇਸ਼ਨਾਨ ਕਰੇਗਾ
ਸੰਕਟ ਵਿਕਟ ਤਿੰਨ ਹੋ ਕੇ ਤਰੇ ਹੈ
ਉਹਨਾਂ ਦੇ ਜਿੰਨੇ ਵਿਕਟ ਔਖੇ ਸੰਕਟ ਨੇ ਉਹ ਸੰਕਟ ਇਸ ਸਰੋਵਰ ਚ ਇਸ਼ਨਾਨ ਕਰਕੇ ਦੂਰ ਹੋਣਗੇ ਜਿੰਨੇ ਸੰਕਟ ਨੇ ਸੰਕਟ ਕਈ ਤਰ੍ਹਾਂ ਦੇ ਕੋਈ ਤਨ ਕਰਕੇ ਵੀ ਹੁੰਦੇ ਹੈ ਮਨ ਕਰਕੇ ਵੀ ਹੁੰਦੇ ਹੈ ਪਰਿਵਾਰ ਕਰਕੇ ਵੀ ਹੁੰਦੇ ਹੈ ਉਹ ਜਿੰਨੇ ਸੰਕਟ ਨੇ ਮਹਾਰਾਜ ਜੀ ਕਹਿੰਦੇ ਜਨਮ ਮਰਨ ਦਾ ਵੀ ਸੰਕਟ ਹੈ ਵੀ ਬੜਾ ਸਭ ਤੋਂ ਵੱਡਾ ਸੰਕਟ ਤੇ ਜਨਮ ਮਰਨ ਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਸ ਸੰਕਟ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ ਕਿਤੇ ਜਿਹੜਾ ਸਭ ਤੋਂ ਵੱਡਾ ਸੰਕਟ ਹੈ ਉਹ ਹੈ ਜਨਮ ਮਰਨ ਦਾ ਪਰ ਇਧਰ ਕਦੇ ਖਿਆਲ ਨਹੀਂ ਗਿਆ ਸਾਡਾ ਧਿਆਨ ਜਾਂਦਾ ਜਿਹੜੇ ਸੰਸਾਰ ਦੇ ਛੋਟੇ ਮੋਟੇ ਸੰਕਟ ਕੋਈ ਸੰਸਾਰ ਦੀ ਆਪਦਾ ਕੋਈ ਸੰਸਾਰ ਦੀ ਸਮੱਸਿਆ ਉਹ ਤਾਂ ਚੱਲਦੀਆਂ ਨੇ ਸਰੀਰਾਂ ਨਾਲ ਜੁੜੀਆਂ ਉਹ ਦਿਸਦੀਆਂ ਨੇ ਸਾਨੂੰ ਉਹਦੇ ਲਈ ਅਸੀਂ ਅਰਦਾਸਾਂ ਵੀ ਕਰਦੇ ਹਾਂ ਮਹਾਰਾਜ ਦੂਰ ਕਰਦੇ ਪਰ ਜਿਹੜਾ ਸਭ ਤੋਂ ਵੱਡਾ ਸੰਕਟ ਹੈ ਜਨਮ ਤੇ ਮਰਨ ਦਾ ਉਹਦੇ ਲਈ ਅਸੀਂ ਕਦੇ ਗੁਰੂ ਅੱਗੇ ਅਰਦਾਸ ਨਹੀਂ ਕੀਤੀ ਮਹਾਰਾਜ ਕਿਰਪਾ ਕਰਕੇ ਸਾਡਾ ਜਨਮ ਮਰਨ ਕੱਟ ਦੇ ਪਾਤਸ਼ਾਹ ਕਹਿੰਦੇ ਜਿਹੜਾ ਇਸ ਸਰੋਵਰ ਚ ਇਸ਼ਨਾਨ ਕਰੇਗਾ ਕੋਈ ਸਾਡਾ ਸਿੱਖ ਉਹਦੇ ਸਾਰੇ ਹੀ ਸੰਕਟ ਕੱਟੇ ਜਾਣਗੇ ਉਹਦੇ ਸਾਰੇ ਹੀ ਸੰਕਟ ਨਿਰਵਿਰਤ ਹੋ ਜਾਣਗੇ
ਇਮ ਕਹਿ ਸਤਿਗੁਰ ਕੀ ਨਸ਼ਨਾਨਾ
ਕਹਿ ਕੇ ਸਤਿਗੁਰਾਂ ਨੇ ਉਸੇ ਤਾਲ ਦੇ ਜਲ ਨਾਲ ਇਸ਼ਨਾਨ ਕੀਤਾ
ਬੈਠ ਸਰੂਪ ਧਿਆਨ ਕੋ ਠਾਨਾ
ਇਸ਼ਨਾਨ ਕਰਕੇ ਜੋ ਮੇਰੇ ਸਾਹਿਬ ਦਾ ਰੋਜ਼ ਦਾ ਨੇਮ ਸੀ ਸਮਾਧੀ ਚ ਬੈਠੇ ਛੇਵੇਂ ਪਾਤਸ਼ਾਹ ਨੇਤਰ ਮੁੰਦੇ ਪਦਮ ਆਸਣ ਲਾਇਆ ਹੋਇਆ ਉੱਥੇ ਹੀ ਲਾਗੇ ਨਾ ਪਿੱਪਲ ਦਾ ਦਰਖਤ ਸੀ ਉਹਦੇ ਥੱਲੇ ਮਹਾਰਾਜ ਜੀ ਬੈਠੇ ਹੈ ਤੇ ਪਦਮ ਆਸਣ ਲਾ ਕੇ ਗਰੀਬ ਨਵਾਜ ਪਾਤਸ਼ਾਹ ਅਡੋਲ ਸਮਾਧੀ ਸਥਿਤ ਹੋਏ ਨੇ।
ਪੁਨ ਪੰਚਹੁ ਸਿਖ ਮੱਜਨ ਕੀਨਾ,
ਜਿਵੇਂ ਪਾਤਸ਼ਾਹ ਜਦੋਂ ਇਸ਼ਨਾਨ ਕਰ ਹਟੇ ਤੇ ਬਾਅਦ ਵਿਚ ਜਿਹੜੇ ਪੰਜੇ ਸਿੱਖ ਸੀ ਮਹਾਰਾਜ ਜੀ ਦੇ ਉਹਨਾਂ ਨੇ ਵੀ ਇਸ਼ਨਾਨ ਕੀਤਾ।
ਆਯੁਧ ਧਰੇ ਖਰੇ ਬਨ ਚੀਨਾ,
ਸ਼ਸਤਰ ਧਾਰੀ ਹੋ ਕੇ ਤਿਆਰ ਬਰ ਤਿਆਰ ਖਲੋਤੇ ਨੇ, ਕਿਉਂਕਿ ਕੋਈ ਪਤਾ ਨੀ ਪਿੱਛੋਂ ਫੌਜਾਂ ਆਉਂਦੀਆਂ ਹੋਣ ਸਰਕਾਰ ਦੀਆਂ। ਕਾਜੀ ਸਰਕਾਰੀ ਕਾਜੀ ਸੀ ਨਾ, ਬਾਦਸ਼ਾਹ ਦਾ ਨਿਕਟਵਰਤੀ ਸੀ, ਇਸ ਕਰਕੇ ਸਿੱਖ ਤਿਆਰ ਬਰ ਤਿਆਰ ਖੜੇ ਹਨ, ਸ਼ਸਤਰ ਧਾਰੀ ਹੋ ਕੇ ਪਹਿਰੇ ਤੇ ਖੜੇ ਹਨ।
ਚਹੁੰ ਦਿਸ਼ ਰਹੇ ਸੁਚੇਤ ਫਿਰੰਤੇ,
ਚਾਰੇ ਪਾਸੇ ਬੜੇ ਸੁਚੇਤ ਹੋ ਕੇ ਸਿੱਖ ਮਹਾਰਾਜ ਜੀ ਦੇ ਫਿਰਦੇ ਰਹੇ, ਸਾਵਧਾਨ ਹੋ ਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸੇਵਾ ਹੈ ਨਾ ਚਾਕਰੀ, ਉਹ ਸਾਵਧਾਨ ਹੋ ਕੇ ਕਰਨੀ ਚਾਹੀਏ, ਤਿਆਰ ਬਰ ਤਿਆਰ ਹੋ ਕੇ। ਢਿੱਲ ਮੱਠ ਨਹੀਂ ਮਹਾਰਾਜ ਜੀ ਦੇ ਪਹਿਰੇ ਚ। ਆ ਵੇਖੋ ਜਿਹੜੇ ਸੰਸਾਰੀ ਦੁਨਿਆਵੀ ਬਾਦਸ਼ਾਹ ਹੁੰਦੇ ਹੈ, ਆ ਵੱਡੇ ਵੱਡੇ ਮੰਤਰੀ ਸੰਤਰੀ ਹੁੰਦੇ ਹੈ, ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਸਿਕਿਉਰਿਟੀ ਵਾਲੇ ਹੁੰਦੇ ਆ, ਉਹ ਕਿੰਨੇ ਤਿਆਰ ਬਰ ਤਿਆਰ ਹੁੰਦੇ, ਐਨ ਸਾਵਧਾਨ ਹੋ ਕੇ। ਮਜਾਲ ਹੈ ਨੇੜੇ ਤੇੜੇ ਮੱਖੀ ਨੀ ਫਰਕਣ ਦਿੰਦੇ। ਏਦਾਂ ਹੀ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਜੀ ਦੀ ਸੇਵਾ ਕਰਨੀ ਚਾਹੀਏ, ਜਿਹੜੇ ਗੁਰੂ ਘਰ ਵਿੱਚ ਗੁਰੂ ਪਾਤਸ਼ਾਹ ਦੀ ਸੇਵਾ ਕਰਦੇ ਆ ਨਾ, ਐਨ ਤਿਆਰ ਬਰ ਤਿਆਰ ਹੋ ਕੇ। ਆਲਸ ਦਲਿੱਦਰ ਨਾ ਆਵੇ ਨੇੜੇ, ਤਿਆਰ ਬਰ ਤਿਆਰ ਹੋ ਕੇ ਸਾਹਿਬ ਦੀ ਸੇਵਾ ਕਰਨ ਦੇ ਨਾਲ ਗੁਰੂ ਕੀ ਖੁਸ਼ੀ ਪ੍ਰਾਪਤ ਹੁੰਦੀ। ਇਹ ਪੰਜੇ ਸਿੱਖ ਹਾਲਾਂਕਿ ਪਤਾ ਵੀ ਰਾਤ ਨੂੰ ਹੁਣ ਕਿਹੜੀ ਫੌਜ ਆਉਣੀ ਹੈ, ਪਰ ਫਿਰ ਵੀ ਉਹ ਆਪਣੇ ਵੱਲੋਂ ਤਿਆਰ ਆ ਵੀ ਤਾਂ ਸਕਦੇ ਆ। ਜੇ ਹੋ ਸਕਦਾ ਕਾਜੀ ਦੇ ਘਰ ਚ ਰੌਲਾ ਪਿਆ ਹੋਵੇ, ਉਹ ਇਕਦਮ ਸਿਪਾਹੀ ਲੈ ਕੇ ਆ ਜਾਏ ਤੇ ਲੜਨ ਵਾਸਤੇ ਤਾਂ ਤਿਆਰ ਬਰ ਤਿਆਰ ਰਹੀਏ। ਤੋ ਇਸ ਪ੍ਰਕਾਰ ਨਾਲ ਉਹ ਪੰਜੇ ਦੇ ਪੰਜੇ ਸਿੱਖ ਸਾਵਧਾਨ ਹੋ ਕੇ ਪੂਰੀ ਕਨਾਲੇ ਕਦਮਾਂ ਨਾਲ ਟਹਿਲਦੇ ਨੇ, ਸੱਜੇ ਖੱਬੇ ਨਿਗਾਹ ਰੱਖਦੇ ਹਨ।
ਮਨਹੋ ਸ਼ੇਰ ਨਿਰਭੈ ਵਿਚਰੰਤੇ,
ਪੰਜੇ ਸਿੱਖ ਏਦਾਂ ਫਿਰਦੇ ਮਹਾਰਾਜ ਜੀ ਦੇ ਚਾਰੇ ਪਾਸੇ ਪਹਿਰਾ ਦਿੰਦੇ, ਜਿਵੇਂ ਕੋਈ ਨਿਰਭੈ ਬੱਬਰ ਸ਼ੇਰ ਨੀ ਫਿਰਦੇ ਹੁੰਦੇ, ਡਰ ਕੋਈ ਨੀਗਾ, ਨਿਰਭੈ ਸ਼ੇਰ। ਸ਼ੇਰ ਦਾ ਜਿਹੜਾ ਜਦੋਂ ਕਿਸੇ ਨੂੰ ਦਲੇਰ ਦੱਸਣਾ ਹੋਵੇ ਤੇ ਕਹਿਣੇ ਇਹਦਾ ਸ਼ੇਰ ਬੱਬਰ ਹੈ। ਇਹ ਕਿਉਂ ਕਹਿੰਦੇ ਆ? ਕਿਉਂਕਿ ਸ਼ੇਰ ਦੇ ਸੁਪਨੇ ਵਿੱਚ ਵੀ ਉਹਨੂੰ ਭੈ ਦਾ ਪਤਾ ਹੀ ਨਹੀਂ ਹੁੰਦਾ ਵੀ ਡਰ ਕੀ ਹੁੰਦਾ। ਸ਼ੇਰ ਦੇ ਅੰਦਰ ਇਹ ਅਨੁਭਵ ਹੀ ਨਹੀਂ ਡਰ ਦਾ, ਉਹਨੂੰ ਭੈ ਦਾ ਬੋਧ ਹੀ ਨਹੀਂ ਹੁੰਦਾ ਵੀ ਭੈ ਨਾਮ, ਉਹ ਸੁਪਨੇ ਵਿੱਚ ਵੀ ਕਦੇ ਭੈਗ੍ਰਸਤ ਨਹੀਂ ਹੁੰਦਾ ਜਿਹੜਾ ਸ਼ੇਰ ਹੈ। ਆਮ ਜਿੰਨੇ ਜਾਨਵਰ ਨੇ ਉਹ ਤਰਪ ਜਾਂਦੇ ਡਰ ਜਾਂਦੇ ਆ, ਸ਼ੇਰ ਦੇ ਹਿਰਦੇ ਚ ਕਦੇ ਭੈ ਹੁੰਦਾ ਹੀ ਨਹੀਂ, ਉਹ ਡਰਦਾ ਨਹੀਂ ਹੈ। ਇਸ ਕਰਕੇ ਜਿੰਨੇ ਸਿੱਖ ਨੇ ਮਹਾਰਾਜ ਜੀ ਦੇ ਖੜੇ ਇੱਥੇ ਪੰਜੇ ਸ਼ੇਰਾਂ ਵਾਂਗੂ ਫਿਰਦੇ ਆ ਦਲੇਰ। ਹਾਂਜੀ,
ਹੁਣ ਕੌਲਾਂ ਕੀ ਨਸ ਇਸ਼ਨਾਨਾ,
ਕਹਿੰਦੇ ਫਿਰ ਕੌਲਾਂ ਜੀ ਨੇ ਵੀ ਉਹਨਾਂ ਨੇ ਜਾ ਕੇ ਪਰਦੇ ਚ ਇਸ਼ਨਾਨ ਕੀਤਾ।
ਦੂਰ ਖਰੀ ਹੋਏ ਬੰਧਨ ਠਾਨਾ,
ਸਤਿਗੁਰਾਂ ਮਹਾਰਾਜ ਜੀ ਸਮਾਧੀ ਵਿੱਚ ਸੀ ਇਸ ਕਰਕੇ ਨੇੜੇ ਨਹੀਂ ਆਏ ਕੌਲਾਂ ਜੀ, ਦੂਰੋਂ ਹੀ ਖਲੋ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਕੌਲਾਂ ਜੀ ਨੇ, ਮਾਤਾ ਕੌਲਾਂ ਜੀ ਨੇ ਮੱਥਾ ਟੇਕਿਆ।
ਤਿਸ ਚੱਲ ਦਲ ਕੇ ਧਰ ਤਬ ਆਈ,
ਉਹੀ ਪਿੱਪਲ ਦਾ ਦਰਖਤ ਲਾਗੇ ਜਿਹਦੇ ਥੱਲੇ ਮਾਤਾ ਜੀ ਬੈਠੇ ਸਨ, ਉੱਥੇ ਆ ਕੇ ਬੈਠ ਗਏ।
ਗੁਰ ਮੂਰਤ ਰਵ ਦੈ ਦਿਖਰਾਈ,
ਕਹਿੰਦੇ ਸਤਿਗੁਰੂ ਜੀ ਦਾ ਮੁਖੜਾ ਸਾਹਮਣੇ ਦਿਸ ਰਿਹਾ, ਜਿਵੇਂ ਸੂਰਜ ਨਹੀਂ ਹੁੰਦਾ ਚਮਕਦਾ, ਸੂਰਜ ਦੀ ਲਾਲੀ ਦਗ ਦਗ ਕਰਦੀ ਹੈ, ਏਦਾਂ ਸੂਰਜ ਦੇ ਸਮਾਨ ਚਮਕਦਾ ਚਿਹਰਾ ਦਿਸਦਾ ਹੈ।
ਕਮਲ ਬਿਲੋਚਨ ਬਿਕਸਤ ਜਾਤ,
ਮਹਾਰਾਜ ਜੀ ਦੇ ਦਰਸ਼ਨ ਕਰਕੇ ਕੌਲਾਂ ਜੀ ਦੇ ਜਿਹੜੇ ਨੇਤਰ ਨੇ ਉਹ ਕਮਲ ਦੇ ਫੁੱਲ ਵਾਂਗੂ ਖਿੜੀ ਜਾਂਦੇ ਹਨ।
ਹਿਰਦਾ ਆਨੰਦ ਬਿਲੰਦ ਉਦਾਤ,
ਆਨੰਦ ਨਾਲ ਭਰ ਗਿਆ ਹਿਰਦਾ, ਖੇੜੇ ਨਾਲ ਵਿਗਾਸ ਨਾਲ ਭਰ ਗਿਆ, ਸਾਹਿਬ ਦੇ ਦਰਸ਼ਨ ਕਰ ਕਰਕੇ ਕੌਲਾਂ ਜੀ ਜੀ ਰਹੇ ਹੈ, ਕਿਉਂਕਿ ਅੱਜ ਦਰਸ਼ਨ ਹੋਏ ਆ ਨਾ, ਮੁੜ ਕੇ ਇੱਕ ਦਿਨ ਪਹਿਲਾਂ ਹੋਏ ਸੀ ਜਦੋਂ ਮੇਰੇ ਗੁਰਦੇਵ ਘੋੜੇ ਤੇ ਸਵਾਰ ਹੋ ਕੇ ਗਏ ਤੇ ਕੌਲਾਂ ਜੀ ਨੂੰ ਚਾਪਕਾਂ ਮਾਰੀਆਂ ਸੀ ਨਾ ਕਾਜੀ ਜੀ ਨੇ ਦਰਸ਼ਨਾਂ ਕਰਨ। ਹੁਣ ਰਾਤਰੀ ਸਮੇਂ ਦਾ ਨਾਲ ਆ ਗਏ, ਘੋੜੇ ਤੇ ਦਰਸ਼ਨ ਨਹੀਂ ਸੀ ਹੋਏ, ਅੱਜ ਹੋ ਰਹੇ ਨੇ ਦਰਸ਼ਨ, ਤੇ ਦਰਸ਼ਨ ਕਰਕੇ ਵਾਰੇ ਵਾਰੇ ਜਾਂਦੇ ਆ ਕੌਲਾਂ ਜੀ। ਤਨ ਦੀ ਸੁਧ ਨਹੀਂ ਹੈ ਇੱਥੇ, ਆਤਮਾ ਗੁਰੂ ਚਰਨਾਂ ਵਿੱਚ ਵਲੀਨ ਹੋ ਰਹੀ ਹੈ।
ਕਿਤਕ ਦਿਵਸ ਬੈਠੇ ਜਬ ਚਰਿਓ,
ਜਦੋਂ ਬੈਠੇ ਰਹੇ ਤੇ ਕਾਫੀ ਦਿਨ ਜਦੋਂ ਲੋ ਲੱਗ ਗਈ, ਪੂਰਾ ਦਿਨ ਚੜ ਗਿਆ,
ਗੁਰੂ ਧਿਆਨ ਉਰ ਕੋ ਤਬ ਟਰਿਓ,
ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਧਿਆਨ ਗੁਰਦੇਵ ਦੀ ਬਿਰਤੀ ਬਾਹਰ ਆਈ, ਭਾਵ ਧਿਆਨ ਚੋਂ ਸਮਾਧੀ ਚੋਂ ਬਾਹਰ ਆਏ, नेत्र खोले हाना
चाहे ओ सुधा सर को तब हेरन
महाराज जी चाहते सुधा सर श्री अमृतसर साहब नु वापस जाना
जुग सिखन को कीनस प्रेरन
ओ सिखा नु महाराज जी ने प्रेरणा की थी
मन हो जाए कहारन ग्रामो
कीता भी जाओ इथे नेड़े पिंड है माधो के बैराड़ उस पिंड चो कार कहार लिया जिन्हां को डोले हुंदे पालकियां हुंदियां ओ कहार लैके आओ तो उन्हां नूं कहो भी एक पालकी एक डोला ओ भी लैके आवण
हित कौलां ले चल बे तामू
और कौलां जी नूं उस डोले च सवार कर लो ता जो सहजे आराम नाल गुरु घर विच पहुंच सकण
तुरंग तवाए जाए कर आने
दो सिख गए घोड़ा दौड़ा के लागे जेड़ा पिंड सी माधो के बैराड़ उस पिंड चो जाके कहार लियांदे पालकी लियांदे
वस्त्र शस्त्र गुर पहरन ठाने
छेवें पातशाह जी ने सोहने वस्त्र सोहने शस्त्र अपने शरीर ते धारण कीते हन
कीमत लाछ दरब की जाहे
जेड़े वस्त्र शस्त्र धारण कीते महाराज जी ने लखा रुपया की कीमत दे हाना
है मंगवावत पे तब पाहे
घोड़ा मंगवाया साहब ने जेड़ा लख रुपए दा ओही घोड़ा जेड़ा काजी कोलो लिया महाराज जी ने जेड़ा काबल तो लिया सी सिख ओ लख रुपए वाला कीमती घोड़ा महाराज जी ने मंगवाया चढ़न लई
भए अरूडन कीनस प्याना
करीबन बाग साहब जी उस घोड़े ते सवार होए ते सवार होके चाला मारिया सिखा दी ड्यूटी लाए पिछे के कौला जी नू पालकी च डोले च सवार करके तुसी ले आओ
सने सने गमने बलवाना
बलवान सतगुरु जी विशाल बाहां दे मालक सतगुरु अजान बाहां दे मालक सतगुरु घोड़े ते सवार सहजे सहजे तुरे जांदे हन
सब सेना चल आए अगाऊ
ते महाराज जी दी जेड़ी सेना सी फौजां सन ओ भी हाले नगर च गए नहीं सी उड़ीक ही रहे सन क्योंकि तैयारी सी हो सकता सी जंग दे आसार बन जान तो तैयारी कीती हुई सारी सेना महाराज जी नूं अगों आके मिले
मिले नमो कर और तर पाऊ
सारे योधे महाराज जी दे बड़े प्रेम नाल बड़ी भावना नाल आण के सतगुरां नूं मिले
पहुंचे श्री अमृतसर तीर
नाल लै के सतगुरु जी श्री अमृतसर साहब दे नेड़े पहुंच गए
मिली आए गन सिखन पीर
श्री अमृतसर साहब दे जिन्ने सिख सी जिन्नी संगत सी ओ सारी संगत आके सतगुरां नूं मिली
बहु उत्सव को सकल करंते
सारे नगर च बड़ा उत्सव कीता गया बड़ियां खुशियां मनाईयां गईयां
शब्द गुरु के मुख उचरंते
सतगुरु जी दी बाणी पढ़दे सिख मुखों महाराज जी दी आमद जान के ना कहदे मन चाओ भया प्रभ आगम सुनया बड़ा चाव बनया बड़ी हिरदे च खुशी बने
जुग पद पद्म सदन सुख केरे
सतगुरु जी दे दोवें चरण जो सारे सुखां दा घर ने छेवें पातशाह दे जो चरण ने गुरु खालसा जी ओ सुखां दा घर हन जेड़ा सिख उन्हां चरणां दे दर्शन करदा उन्हां नूं महाराज जी दे चरणां चो सर्व सुखां दा दान प्राप्त हो जांदा है
बंदह सतगुर के हुए नेरे
महाराज जी दे सोहने चरणा दे नेड़े हो के गुरु के सिख बंदना कर दे हान मथा टेक दे हान
जाए सो पहुंचे तख्त अकालं
महाराज जी चल के श्री अकाल तख्त साहब ते पहलो आए
उतर परे तिस थान कृपालं
श्री अकाल तख्त साहब दे नेड़े आके महाराज जी घोड़े तो थले लथे ने घोड़े तो उतरे हान
तार प्रसाद अरदास कराई
प्रसाद भेटा करके श्री अकाल तख्त साहब ते अरदास बेनती करवाई
उन सब को दीनस बरताई
फिर ओ प्रसाद सारी संगत विच बरता दिता
बहुरो गए दर्शनी पौर
श्री अकाल तख्त साहब ते हाजरी भर के दर्शन करके फिर महाराज जी श्री दरबार साहब गए ए शस्त्रधारी सूरमिया दी मर्यादा हुण ताई भी के जिन्ने शस्त्रधारी सूरमे हन ओह पहला अकाल तख्त साहब ते हाजरा ला के फिर दरबार साहब आके दर्शन कर दे तो छेवें पातशाह दी कथा विच कई वारी जिक्र आवेगा के श्री अकाल तख्त साहब ते पहला हाजर हो के नमस्कार करके फिर महाराज जी दर्शनी डोड़ी है जो श्री दरबार साहब दी ਉੱਥੇ ਆਏ ਹਨ
ਨੰਮਰ ਪਏ ਸੋਢੀ ਸਿਰਮੌਰ
ਸੋਢੀਆਂ ਦੀ ਕੁੱਲ ਦੇ ਸਿਰਮੌਰ ਸਤਿਗੁਰੂ ਜੀ ਨੇ ਦਰਸ਼ਨੀ ਡਿਓੜੀ ਦੇ ਉੱਤੇ ਪਹਿਲਾਂ ਮੱਥਾ ਟੇਕਿਆ ਨਮਸਕਾਰ ਕੀਤੀ
ਹੁਣ ਪਹੁੰਚੇ ਦਰਬਾਰ ਅਗਾਰੀ
ਫਿਰ ਅੰਦਰ ਪ੍ਰਵੇਸ਼ ਕਰਕੇ ਪੁਲ ਦੇ ਰਾਹੀ ਮਹਾਰਾਜ ਜੀ ਦਰਬਾਰ ਸਾਹਿਬ ਪੁੱਜੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਜੇ ਮੁੱਖ ਦਰਵਾਜਾ ਉੱਥੇ ਆਏ ਹਨ
ਸਨਮੁਖ ਹੋਏ ਬੰਦਨਾ ਧਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਜੋ ਮੁੱਖ ਦਰਵਾਜਾ ਹੈ ਉੱਥੇ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਪ੍ਰਣਾਮ ਕੀਤੇ ਦਹਲੀਜ ਆ ਜਿਹੜਾ ਮੇਨ ਦਰਵਾਜਾ ਹੈ ਉੱਥੇ ਸੀਸ ਟਕਾ ਕੇ ਪਹਿਲੋਂ ਮੱਥਾ ਟੇਕਿਆ
ਕੀਨ ਪ੍ਰਕਰਮਾ ਫਿਰ ਚਹੁਬਾਰੀ
ਫਿਰ ਅੰਦਰ ਜਾ ਕੇ ਨਮਸਕਾਰ ਕੀਤੀ ਤੇ ਦਰਬਾਰ ਸਾਹਿਬ ਦੀਆਂ ਚਾਰ ਪ੍ਰਕਰਮਾ ਕੀਤੀਆਂ
ਦਰਸ਼ਨ ਦਰਸ ਪ੍ਰਮੋਦਤ ਪਾਰੀ
ਮਹਾਰਾਜ ਜੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਸੱਚਖੰਡ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬੜਾ ਆਨੰਦ ਬੜੀ ਖੁਸ਼ੀ ਬੜਾ ਹੀ ਖੇੜਾ ਮਹਾਰਾਜ ਜੀ ਨੂੰ ਪ੍ਰਾਪਤ ਹੋ ਰਿਹਾ
ਗੰਗ ਮਾਤ ਕੇ ਸੇਵਕ ਆਏ
ਨੂੰ ਜਗਤ ਮਾਤਾ ਗੰਗਾ ਜੀ ਦੇ ਜਿਹੜੇ ਸੇਵਾਦਾਰ ਸਨ ਉਹ ਆ ਗਏ ਮਹਾਰਾਜ ਜੀ ਦੇ ਕੋਲ
ਮਿਲੇ ਧਾਏ ਕਰ ਸਿੱਖ ਸਮੁਦਾਏ
ਸਿੱਖ ਸੀ ਸੇਵਾਦਾਰ ਸੀ ਗੁਰੂ ਮਹਿਲਾਂ ਚ ਸੇਵਾ ਕਰਨ ਵਾਲੇ ਉਹ ਸਭ ਭੱਜ ਕੇ ਆਏ ਛੇਤੀ ਨਾਲ ਛੇਵੇਂ ਪਾਤਸ਼ਾਹ ਦੇ ਦਰਸ਼ਨਾਂ ਨੂੰ
ਪਿੱਛੇ ਅਗਾਰੀ ਆਵਤ ਡੋਰਾ
ਫਿਰ ਨਾਲ ਹੀ ਮਹਾਰਾਜ ਜੀ ਦੇ ਪਿੱਛੇ ਡੋਲਾ ਆ ਰਿਹਾ ਮਾਤਾ ਕੌਲਾਂ ਜੀ ਦਾ
ਪੂਜਨ ਕਰਿਓ ਆਏ ਕਿਤ ਓਰਾ
ਤੇ ਪੁੱਛਣ ਲੱਗੇ ਜੀ ਇਹ ਡੋਲਾ ਕਿਸ ਦਾ ਆ ਰਿਹਾ
ਜੋ ਸਿੱਖ ਜਾਣਤ ਤਿੰਨ ਹੈ ਬਤਾਇਓ
ਸਿੱਖ ਜਾਣਦੇ ਸੀ ਉਹਨਾਂ ਨੇ ਦੱਸਿਆ
ਇਹ ਡੋਰਾ ਸ਼੍ਰੀ ਸਤਿਗੁਰ ਲਿਆਇਓ
ਕਹਿਣ ਲੱਗੇ ਜੀ ਇਹ ਡੋਲਾ ਮਹਾਰਾਜ ਛੇਵੇਂ ਪਾਤਸ਼ਾਹ ਜੀ ਲੈ ਕੇ ਆਏ ਨੇ
ਕਾਜ਼ੀ ਕੀ ਤਨੂ ਜਾ ਬੱਡ ਪਾਗਨ
ਕਾਜ਼ੀ ਹੈ ਲਾਹੌਰ ਸ਼ਹਿਰ ਦਾ ਰੁਸਤਮ ਖਾਨ ਉਹਦਾ ਨਾਂ ਹੈ ਉਹਦੀ ਲੜਕੀ ਹੈ
ਗੁਰ ਤਨ ਸੋ ਹੋਈ ਅਨੁਰਾਗਨ
ਇਹਦੀ ਕੋਈ ਪੂਰਵਲੇ ਜਨਮਾਂ ਦੀ ਕੀਤੀ ਬੰਦਗੀ ਜਾਗੀ ਹੈ ਕਿ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਦੀ ਇਹ ਸੇਵਕ ਹੋ ਗਈ ਹੈ ਮਹਾਰਾਜ ਜੀ ਦੀ ਸਿੱਖੀ ਇਹਨੇ ਧਾਰਨ ਕਰ ਲਈ ਹੈ ਇਹ ਸਿੱਖ ਹੋ ਗਈ ਹੈ
ਧਾਏ ਗਏ ਸ਼੍ਰੀ ਗੰਗਾ ਪਾਸ
ਜਿਹੜੇ ਸੇਵਾਦਾਰ ਸਨ ਉਹ ਭੱਜ ਕੇ ਮਾਤਾ ਜੀ ਕੋਲ ਗਏ ਦੱਸਣ ਵਾਸਤੇ ਮਾਤਾ ਗੰਗਾ ਜੀ ਨੂੰ
ਸਰਬ ਭਾਰਤਾ ਕੀਨ ਪ੍ਰਕਾਸ਼
ਸੇਵਾਦਾਰਾਂ ਨੇ ਜਾ ਕੇ ਮਾਤਾ ਜੀ ਨੂੰ ਦੱਸਿਆ ਮਾਤਾ ਜੀ ਛੇਵੇਂ ਪਾਤਸ਼ਾਹ ਜੀ ਤਾਂ ਏਦਾਂ ਇੱਕ ਡੋਲਾ ਲੈ ਕੇ ਆਏ ਹਨ
ਸੁਨਤ ਮਾਤ ਨੇ ਰਿਸ ਉਪਜਾਈ
ਕਾਜੀ ਦੀ ਲੜਕੀ ਆ ਉਹਦਾ ਮੁਸਲਮਾਨਾਂ ਦੀ ਲੜਕੀ ਹੈ ਸੁਣ ਕੇ ਮਾਤਾ ਜੀ ਥੋੜਾ ਜਿਹਾ ਰੋਸ ਵਿੱਚ ਆਏ ਛੇਵੇਂ ਪਾਤਸ਼ਾਹ ਕਿਉਂਕਿ ਛੇਵੇਂ ਪਾਤਸ਼ਾਹ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਬਾਬਾ ਜੀ ਮਾਤਾ ਜੀ ਕੀ ਕਹਿਣਗੇ ਵੀ ਅਸੀਂ ਇਹ ਕੀ ਕਰਾਂਗੇ ਹੁਣ ਤੇ ਬਾਬਾ ਜੀ ਨੇ ਕਿਹਾ ਸੀ ਮਹਾਰਾਜ ਇਹ ਹੋਣੀ ਹੈ ਤਾਂ ਏਦਾਂ ਹੀ ਵਰਤਣੀ ਹੈ ਤੇ ਫਿਰ ਮਹਾਰਾਜ ਜੀ ਨੇ ਆਖਿਆ ਜੋ ਕਹਿਣਗੇ ਚਲੋ ਫਿਰ ਪ੍ਰਵਾਨ ਕਰ ਲਾਂਗੇ ਮਾਤਾ ਜੀ ਜੋ ਕਹਿਣਗੇ ਅਸੀਂ ਉਹਨਾਂ ਨੂੰ ਪਲਟਵਾਂ ਜਵਾਬ ਨਹੀਂ ਦੇਵਾਂਗੇ ਕੋਈ ਕਿਉਂਕਿ ਅਸਲ ਖੇਡ ਬਾਬਾ ਜੀ ਤੁਸੀਂ ਜਾਣਦੇ ਹੋ ਅਸੀਂ ਜਾਣਦੇ ਹਾਂ ਕਿ ਕੌਲਾਂ ਦੀ ਜਿਹੜੀ ਬੰਦਗੀ ਆ ਉਹਦੇ ਪੂਰਵਲੇ ਜਨਮਾਂ ਦਾ ਤਪ ਹੈ ਉਹਦਾ ਫਲ ਉਹਨੂੰ ਮਿਲਣਾ ਸੀ ਇਹ ਉਹਦਾ ਲਾਭ ਇਹਨਾਂ ਨੂੰ ਪ੍ਰਾਪਤ ਹੋਣਾ ਸੀ ਉਹੀ ਖੇਡ ਹੁਣ ਵਰਤ ਗਈ ਮਾਤਾ ਜੀ ਨੂੰ ਜਦੋਂ ਪਤਾ ਲੱਗਾ ਉਹ ਮਾਤਾ ਜੀ ਨੇ ਥੋੜਾ ਜਿਹਾ ਰੋਸ ਪ੍ਰਗਟ ਕੀਤਾ
ਪੁੱਤਰ ਕਹਾਂ ਕਰ ਤੂੰ ਤੇ ਉਪਾਈ
ਕਹਿਣ ਲੱਗੇ ਵੀ ਪੁੱਤਰ ਜੀ ਨੇ ਲਾਲ ਜੀ ਨੇ ਆਹ ਕੀ ਕੰਮ ਕੀਤਾ ਇਹਦੇ ਨਾਲ ਤਾਂ ਬੜੀ ਭੰਡੀ ਹੋਵੇਗੀ ਸਮਾਜ ਚ ਸਿੱਖਾਂ ਚ ਲੋਕ ਗੱਲਾਂ ਕਰਨਗੇ ਵੀ ਕਾਜੀ ਦੀ ਲੜਕੀ ਜਿਹੜੀ ਆ ਉਹ ਗੁਰੂ ਸਾਹਿਬ ਜੀ ਲੈ ਆਏ ਨੇ ਘਰ
ਇਤਨੇ ਮਹਿ ਸ਼੍ਰੀ ਹਰਗੋਬਿੰਦ
ਇਹਨੇ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ
ਆਏ ਕਰੀ ਬੰਦਨ ਕਰ ਬੰਦ
ਮਾਤਾ ਜੀ ਕੋਲ ਪਹੁੰਚ ਗਏ ਆ ਕੇ ਮਾਤਾ ਜੀ ਨੂੰ ਚਰਨ ਬੰਦਨਾ ਕੀਤੀ ਮਾਤਾ ਜੀ ਦਾ ਬਹੁਤ ਹੀ ਸਨਮਾਨ ਕਰਦੇ ਛੇਵੇਂ ਪਾਤਸ਼ਾਹ ਤੋ ਮਾਤਾ ਜੀ ਨੂੰ ਨਮਸਕਾਰ ਕੀਤੀ
ਬਹੁ ਸਨੇਹ ਤੇ ਨਿਕਟ ਬਿਠਾਏ
ਮਾਤਾ ਜੀ ਨੇ ਬੜਾ ਸਨੇਹ ਕਰਕੇ ਤੇ ਛੇਵੇਂ ਪਾਤਸ਼ਾਹ ਜੀ ਨੂੰ ਆਪਣੇ ਕੋਲ ਨੇੜੇ ਬਿਠਾਇਆ
ਮਸਤਕ ਸੁੰਘਤ ਪਿਆਰ ਵਧਾਏ
ਮੱਥਾ ਚੁੰਮਿਆ ਮਾਤਾ ਜੀ ਨੇ ਆਪਣਾ ਪਿਆਰ ਲੜਾਇਆ ਆਪਣਾ ਲਾਡ ਲੜਾਇਆ ਜਿਹੜਾ ਮਾਤਾ ਦੇ ਹਿਰਦੇ ਵਿੱਚ ਆਪਣੇ ਪੁੱਤਰ ਪ੍ਰਤੀ ਹੈ
ਸੁਨੋ ਪੁੱਤਰ ਇਹ ਕਿਆ ਤੁਮ ਕੀਨਾ
ਫਿਰ ਬੋਲੇ ਪੁੱਤਰ ਜੀ ਆ ਤੁਸੀਂ ਕੀ ਕੀਤਾ ਹੈ ਹਾਂਜੀ
ਜਿਸ ਤੇ ਸੁਜਸ ਹੋਏ ਜਗਹੀਨਾ
ਇਹਦੇ ਨਾਲ ਤਾਂ ਸੰਸਾਰ ਵਿੱਚ ਨਿੰਦਾ ਹੋਵੇਗੀ ਲੋਕ ਤਾਂ ਪਹਿਲਾਂ ਹੀ ਬੜੀ ਨਿੰਦਾ ਕਰ ਰਹੇ ਆ ਵੀ ਛੇਵੇਂ ਪਾਤਸ਼ਾਹ ਨੇ ਸ਼ਸਤਰ ਧਾਰਨ ਕਰ ਲਏ ਇਹ ਸ਼ਿਕਾਰ ਤੇ ਚੜ੍ਹਦੇ ਆ ਹੋਰ ਗੱਲਾਂ ਕਰਨਗੇ ਤੋ ਆਪ ਜੀ ਦਾ ਅਪਜਸ ਹੋਵੇਗਾ ਸਮਾਜ ਵਿੱਚ ਸੰਸਾਰ ਵਿੱਚ।
ਤੁਮਰੋ ਉੱਤਮ ਬੰਸ ਬਿਸਾਲਾ,
ਤੁਹਾਡਾ ਜਿਹੜਾ ਬੰਸ ਹੈ ਉਹ ਉੱਤਮ ਬੰਸ ਹੈ, ਸੋਢੀਆਂ ਦਾ ਬੰਸ ਹੈ।
ਕੌਣ ਕਰਹਿ ਇਸ ਪਾਤ ਕੁਚਾਲਾ,
ਏਦਾਂ ਦਾ ਕੰਮ ਤਾਂ ਪਹਿਲਾਂ ਆਪ ਜੀ ਦੇ ਬੰਸ ਚ ਕਦੇ ਨਹੀਂ ਹੋਇਆ।
ਸਭ ਤੇ ਵੱਡ ਸ਼੍ਰੀ ਨਾਨਕ ਗਾਦੀ,
ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ, ਸਭ ਤੋਂ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ।
ਇਸ ਪਰ ਤੁਮ ਥਿਤ ਨਿਤ ਅਹਿਲਾਦੀ,
ਗੱਦੀ ਦੇ ਤੁਸੀਂ ਮਾਲਕ ਹੋ ਤੇ ਸਦਾ ਆਪਣੇ ਸੇਵਕਾਂ ਨੂੰ ਸਿੱਖਾਂ ਨੂੰ ਤੁਸੀਂ ਖੇੜਾ ਤੇ ਆਨੰਦ ਬਖਸ਼ਣ ਵਾਲੇ ਹੋ।
ਆਪਣੀ ਕਿਉਂ ਨਾ ਪਿੱਖੀ ਵਡਿਆਈ,
ਇਹ ਵਡਿਆਈ ਆਪਣੀ ਵੇਖਣੀ ਸੀ ਕਿ ਤੁਹਾਡੀ ਵਡਿਆਈ ਹੈ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਤੁਸੀਂ ਮਾਲਕ ਹੋ, ਇਹ ਵਡਿਆਈ ਤੁਸੀਂ ਆਪਣੀ ਆਪ ਵੇਖਣੀ ਸੀ।
ਕਹੈ ਕਹਾਂ ਸੰਗਤ ਸਮੁਦਾਈ,
ਤੁਸੀਂ ਵੇਖੀ ਨਹੀਂ, ਹੁਣ ਸੰਗਤ ਕੀ ਕਹੇਗੀ, ਸਿੱਖ ਕੀ ਆਖਣਗੇ।
ਬੇਦੀ ਤੇਹਣ ਜੋ ਪੱਲਿਆਂ ਬੰਸ,
ਵੱਡੀ ਗੱਲ ਤਾਂ ਜਿਹੜੇ ਬੇਦੀ ਨੇ ਜਾਂ ਪੱਲੇ ਸਾਹਿਬਜ਼ਾਦੇ ਨੇ ਜਾਂ ਤ੍ਰੇਣ ਨੇ ਉਹ ਕੀ ਆਖਣਗੇ।
ਕੁੱਲ ਸੋਢੀ ਨੇ ਸਭ ਕੋ
ਅਵਤੰਸ਼, ਸੋਢੀਆਂ ਦੀ ਕੁੱਲ ਦੇ ਅਵਤੰਸ਼ ਹੋ ਤੇ ਆ ਕੀ ਕੀਤਾ ਤੁਸੀਂ, ਕਾਜੀ ਦੀ ਲੜਕੀ ਨੂੰ ਲੈ ਆਏ ਹੋ।
ਕਿਆ ਨਹਿ ਨਿੰਦਾ ਕਰਹਿ ਤੁਮਾਰੀ,
ਭਲਾ ਲਾਲ ਜੀ ਕਿ ਤੁਹਾਡੀ ਲੋਕ ਨਿੰਦਾ ਨਾ ਕਰਨਗੇ, ਇਹ ਬੇਦੀ ਤ੍ਰੇਣ ਹੋਰ ਸਾਰੇ ਤੁਹਾਡੀ ਨਿੰਦਾ ਨਾ ਕਰਨਗੇ, ਇਹ ਅਪਜਸ ਨਾ ਕਰਨਗੇ ਭਲਾ। ਹਾਂਜੀ,
ਮਹਾ ਅਨੁਚਿਤ ਰੀਤ ਜੋ ਧਾਰੀ,
ਅਨੁਚਿਤ ਕੰਮ ਨਹੀਂ ਕੀਤਾ ਤੁਸੀਂ, ਮੇਰੀ ਸੁਰਤ ਮੁਤਾਬਕ ਅਨੁਚਿਤ ਹੈ, ਹੁਣ ਅੰਦਰ ਦੀ ਤੁਹਾਡੀ ਖੇਡ ਤੁਸੀਂ ਜਾਣੋ, ਪਰ ਮੇਰੇ ਲਈ ਤੁਸੀਂ ਜੋ ਮੈਂ ਸੋਚਦੀ ਆ ਉਹਦੇ ਮੁਤਾਬਕ ਸਹੀ ਨਹੀਂ ਕੀਤਾ।
ਪਿਤਾ ਤੁਮਾਰੋ ਸ਼ਾਂਤ ਸੁਭਾਉ,
ਤੁਹਾਡੇ ਪਿਤਾ ਗੁਰਦੇਵ ਪੰਜਵੇਂ ਪਾਤਸ਼ਾਹ ਸ਼ਾਂਤ ਸੁਭਾਅ ਦੇ ਮਾਲਕ ਸਨ।
ਪੀਰ ਮੀਰ ਰੱਖੇ ਜਿਨ ਪਾਉ,
ਵੱਡੇ ਵੱਡੇ ਪੀਰ ਵੱਡੇ ਵੱਡੇ ਮੀਰ ਜਾਦੇ ਉਹਨਾਂ ਦਾ ਸਨਮਾਨ ਕਰਦੇ ਸੀ, ਉਹਨਾਂ ਨਾਲ ਭਾਉ ਰੱਖਦੇ ਸਨ।
ਜਗ ਮਹਿ ਤੁਮ ਸਭ ਕੇ ਸਿਰ ਮੋਰ,
ਤੁਸੀਂ ਵੀ ਸਾਰੇ ਜਗਤ ਦੇ ਇਸ ਵੇਲੇ ਸਿਰ ਮੋਰ ਹੋ, ਸ਼੍ਰੋਮਣੀ ਹੋ।
ਨਹੀਂ ਮਨਿੰਦ ਹੋਤ ਕੋ ਔਰ,
ਕੋਈ ਦੂਜਾ ਤੁਹਾਡੇ ਮਨਿੰਦ ਤੁਹਾਡੇ ਬਰਾਬਰ ਨਹੀਂ ਹੋ ਸਕਦਾ, ਕਿਉਂਕਿ ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹੋ।
ਇਸ ਕੁਕਰਮ ਕੋ ਕੈਸੇ ਕੀਨਸ,
ਤੁਸੀਂ ਆਹ ਜਿਹੜਾ ਕੰਮ ਕੀਤਾ ਇਹ ਕਿਵੇਂ ਕਰ ਲਿਆ ਤੁਸੀਂ, ਇਹ ਤੁਸੀਂ ਕਿਵੇਂ ਹੋ ਗਿਆ ਤੁਹਾਡੇ ਕੋਲੋਂ।
ਕਿਸ ਕੀ ਨਹੀਂ ਜਿਠਾਈ ਚੀਨਸ,
ਤੁਸੀਂ ਆਪਣੀ ਵਡਿਆਈ ਨਹੀਂ ਵੇਖੀ, ਇਹਦੇ ਨਾਲ ਵੇਖੋ ਕਿੰਨੇ ਵਡਿਆਈ ਵਿੱਚ ਤੁਹਾਡੇ ਤੋਟਾ ਆਵੇਗਾ, ਲੋਕ ਗੱਲਾਂ ਕਰਨਗੇ।
ਸ਼੍ਰੀ ਹਰਿ ਗੋਬਿੰਦ ਸੁਣ ਕਰ ਬੈਨ,
ਸੁਣ ਕੇ ਮਾਤਾ ਜੀ ਦੇ ਬਚਨ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ।
ਜਨਨੀ ਤੇ ਕਰ ਨੀਚੇ ਨੈਣ,
ਮਹਾਰਾਜ ਜੀ ਨੇ ਸਿਰ ਨੀਵਾਂ ਰੱਖਿਆ, ਬੋਲੇ ਨਹੀਂ ਵੀ ਮਾਤਾ ਜੀ ਇਸ ਵੇਲੇ ਥੋੜੇ ਜੇ ਰੋਸ ਵਿੱਚ ਨੇ, ਅਸੀਂ ਬੋਲਾਂਗੇ ਤੇ ਫਿਰ ਅੱਗੇ ਮਾਤਾ ਜੀ ਹੋਰ ਬੋਲਣਗੇ। ਸਿਆਣਪ ਤਾਂ ਇਹੀ ਸੀ ਵੀ ਸਮੇਂ ਨਾਲ ਮਾਤਾ ਜੀ ਨੂੰ ਆਪੇ ਸਾਰੀ ਗੱਲ ਸਮਝ ਚ ਆ ਜਾਏਗੀ ਵੀ ਖੇਡ ਕੀ ਵਰਤੀ ਹੈ। ਇੱਕ ਵਾਰੀ ਸੁਭਾਵਕ ਹੈ ਨਾ, ਇਹ ਇਤਿਹਾਸ ਗੁਰੂ ਖਾਲਸਾ ਜੀ ਕੇਵਲ ਧਾਰਮਿਕ ਤੌਰ ਤੇ ਸਾਨੂੰ ਸੁਸਿੱਖਿਅਤ ਨਹੀਂ ਕਰਦਾ, ਇਹ ਇਤਿਹਾਸ ਸਾਨੂੰ ਸਮਾਜਿਕ ਤੌਰ ਤੇ ਵੀ ਸੁਸਿੱਖਿਅਤ ਕਰਦਾ ਵੀ ਜੇ ਪਰਿਵਾਰ ਚ ਇੱਕ ਜੀ ਤੱਤਾ ਹੋਵੇ ਤੇ ਦੂਜਾ ਠੰਡਾ ਹੋ ਜਾਏ, ਇਹ ਮਰਿਆਦਾ ਦੱਸ ਰਿਹਾ ਵੀ ਜੇ ਦੂਜਾ ਵੀ ਤੱਤਾ ਹੋ ਜਾਏ ਫਿਰ ਵਾਧਾ ਵੱਧ ਜਾਂਦਾ। ਉਹ ਤੱਤਾ ਹੋ ਕੇ ਜਦੋਂ ਬੋਲੇਗਾ ਤੇ ਅੱਗੋਂ ਦੂਸਰਾ ਸ਼ਾਂਤ ਰਵੇ ਤੇ ਉਹਨੂੰ ਬਾਅਦ ਵਿੱਚ ਚਿੰਤਨ ਚ ਆਵੇਗਾ ਵੀ ਹਾਂ ਵੀ ਮੈਂ ਜਿਹੜੀਆਂ ਗੱਲਾਂ ਕੀਤੀਆਂ ਨੇ ਥੋੜੀਆਂ ਜਿਹੀਆਂ ਵਾਧੇ ਵਾਲੀਆਂ ਨੇ, ਸਹੀ ਸੀ। ਪਰ ਜਦੋਂ ਅੱਗੋਂ ਇਹ ਵੀ ਬੋਲ ਪਏ ਫਿਰ ਉਹ ਜਿਹੜੇ ਬੋਲ ਨੇ ਉਹ ਪਹਿਲੀ ਗੱਲ ਜਿਹੜੇ ਮੁੱਦੇ ਤੇ ਉਹ ਤੱਤਾ ਹੁੰਦਾ ਉਹ ਤਾਂ ਵਿਸਰ ਜਾਂਦਾ, ਅੱਗੇ ਨਵਾਂ ਬਣ ਜਾਂਦਾ ਉਹ ਵੀ ਇਹਨੇ ਮੈਨੂੰ ਆਹ ਜਵਾਬ ਦਿੱਤਾ ਤੂੰ ਇਹ ਗੱਲ ਕਿਉਂ ਕਹੀ, ਪਿਛਲੀ ਤਾਂ ਭੁੱਲੀ ਜਾਂਦੀ ਹੈ। ਛੇਵੇਂ ਪਾਤਸ਼ਾਹ ਬੜੇ ਮਰਿਆਦਾ ਪੁਰਸ਼ੋਤਮ ਹੈ ਤੇ ਗਰੀਬ ਨਵਾਜ ਪਾਤਸ਼ਾਹ ਨੇ ਵੇਖਿਆ ਵੀ ਮਾਤਾ ਜੀ ਥੋੜਾ ਜਿਹਾ ਤੱਤੇ ਨੇ ਅੱਜ ਤੇ ਪਾਤਸ਼ਾਹ ਬੋਲੇ ਨਹੀਂ ਅੱਗੋਂ। ਗਰੀਬ ਨਵਾਜ ਪਾਤਸ਼ਾਹ ਚੁੱਪ ਕਰਕੇ ਸ਼ਾਂਤ ਸਿਰ ਨੀਵਾਂ ਜਿਹਾ, ਹਾਲਾਂਕਿ ਕੋਈ ਗਲਤੀ ਥੋੜੀ ਹੈ ਵੀ ਸਾਹਿਬ ਨੇ ਛੇਵੇਂ ਪਾਤਸ਼ਾਹ ਨੇ ਕੋਈ ਗਲਤੀ ਥੋੜੀ ਕੀਤੀ ਹੈ, ਉਹ ਤਾਂ ਆਪਣੇ ਸੇਵਕ ਸੇਵਕ ਚਾਹੇ ਇਸਤਰੀ ਹੋਵੇ ਚਾਹੇ ਪੁਰਖ ਹੋਵੇ, ਮੇਰੇ ਸਾਹਿਬ ਲਈ ਤਾਂ ਸੇਵਕ ਨੇ, ਉਹਨਾਂ ਲਈ ਤਾਂ ਆਤਮਾ, ਉਹ ਸਰੀਰ ਨਹੀਂ ਵੇਖਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੇਰੇ ਪਾਤਸ਼ਾਹ ਸਰੀਰ ਥੋੜੀ ਵੇਖਦੇ, ਰੂਹ ਵੇਖਦੇ, ਆਤਮਾ। ਆਤਮਾ ਦਾ ਨਾ ਨਰ ਹੈ ਨਾ ਇਸਤਰੀ ਹੈ, ਉਹਨਾਂ ਤਿੰਨ ਚੀਜ਼ਾਂ ਨੇ, ਨਰ ਨਾਰ ਤੇ ਪੰਖ ਨੂੰ, ਪੰਖ ਨੂੰ ਕਹਿੰਦੇ ਇਜੜਿਆਂ ਨੂੰ, ਤਿੰਨੇ ਚੀਜ਼ਾਂ ਨੇ ਨਾ, ਉਹ ਸਰੀਰਾਂ ਕਰਕੇ ਹੋ ਸਕਦੀਆਂ ਪਰ ਰੂਹਾਂ ਦਾ ਸਾਰਿਆਂ ਦੀ ਇੱਕੋ ਨੇ, ਆਤਮਾ ਦਾ ਸਾਰਿਆਂ ਚ ਇੱਕੋ ਹੀ ਹੈ। ਮਹਾਰਾਜ ਜੀ ਰੂਹ ਵੇਖਦੇ, ਆਤਮਾ ਵੇਖਦੇ, ਅੰਤਸ਼ਕਰਨ ਵੇਖਦੇ ਆ, ਮਨ ਵੇਖਦੇ ਆ,
ਕਿਉਂਕਿ ਇਸ ਵੇਲੇ ਉਹ ਇਸਤਰੀ ਜਾਮੇ ਚ ਪਿਛਲਾ ਜਨਮ ਹੋ ਸਕਦਾ ਪੁਰਖ ਦਾ ਹੋਵੇ, ਜਿਹੜਾ ਇਸ ਵੇਲੇ ਪੁਰਖ ਆ ਹੋ ਸਕਦਾ ਪਿਛਲਾ ਜਨਮ ਇਸਤਰੀ ਦਾ ਹੋਵੇ, ਇਹ ਤਾਂ ਨਹੀਂ ਨਾ ਪਤਾ। ਤੋ ਗਰੀਬ ਨਵਾਜ ਪਾਤਸ਼ਾਹ ਚੁੱਪ ਰਹੇ। ਮਾਤਾ ਜੀ ਦਾ ਸੁਭਾਅ ਥੋੜਾ ਜਿਹਾ ਅੱਜ ਤੱਤਾ ਵੇਖਿਆ, ਬੀਰ ਰਸ ਵਿੱਚ ਵੇਖਿਆ, ਤੇ ਮਹਾਰਾਜ ਜੀ ਬੋਲੇ ਨਹੀਂ ਅੱਗੋਂ ਕੁਝ। ਜੀ
ਕਹਿਤ ਪਏ ਹਮਰੇ ਬਸ ਨਾਹੀ,
ਬਸ ਇੰਨਾ ਹੀ ਕਿਹਾ ਮਾਤਾ ਜੀ, ਸਾਡੇ ਬਸ ਕੁਝ ਨਹੀਂ। ਆਖੋ ਸਾਧਨਾ
ਸ੍ਰੀ ਵਾਹਿਗੁਰੂ।
ਸਾਡੇ ਬਸ ਕੁਝ ਨਹੀਂ, ਜੋ ਹੋ ਰਿਹਾ ਕਰਤਾਰ ਦੀ ਰਜਾ ਚ ਹੋ ਰਿਹਾ, ਪਰਮੇਸ਼ਰ ਦੇ ਹੁਕਮ ਚ ਹੀ ਵਰਤ ਰਿਹਾ ਸਭ ਕੁਝ, ਸਾਡੇ ਬਸ ਨਹੀਂ।
ਹੁਤੀ ਜੇ ਬਸ ਤੋ ਕਰਤੇ ਕਾਹੀ,
ਮਾਤਾ ਜੀ ਜੇ ਸਾਡੇ ਬਸ ਹੁੰਦਾ ਤੇ ਅਸੀਂ ਕਰਦੇ ਕਿਉਂ ਏਦਾਂ, ਇਹ ਸਾਡੇ ਬਸ ਹੀ ਨਹੀਂ ਸੀਗਾ, ਤੇ ਜੇ ਸਾਡੇ ਬਸ ਹੁੰਦਾ ਤੇ ਅਸੀਂ ਏਦਾਂ ਕਿਉਂ ਕਰਦੇ।
ਬਲੀ ਪੁਰਖ ਨੇ ਇਮ ਕਰਵਾਇਓ,
ਬਲੀ ਪੁਰਖ ਨੇ ਜਿਹੜਾ ਉਹ ਪੁਰਖ ਬਲੀ ਹੈ ਪਰਮੇਸ਼ਰ, ਉਹਨੇ ਕਰਾਇਆ ਏਦਾਂ।
ਕੀ ਵਿਚਾਰ ਕੁਛ ਬਸ ਨਾ ਬਸਾਇਓ,
ਅਸੀਂ ਤਾਂ ਵਿਚਾਰ ਕੀਤੀ ਪਰ ਸਾਡਾ ਕੋਈ ਬਸ ਨਹੀਂ ਚੱਲਿਆ।
ਇਹ ਕਾਰਜ ਕੋ ਕੀਨ ਲਚਾਰ,
ਇਹ ਕਾਰਜ ਅਸੀਂ ਅਕਾਲ ਪੁਰਖ ਦੇ ਹੁਕਮ ਬਸ ਹੋ ਕੇ ਕੀਤਾ, ਅਸੀਂ ਨਾ ਚਾਹੁੰਦਿਆ ਹੋਇਆ ਵੀ ਕੀਤਾ। ਜੀ
ਬਹੁ ਅਸਮੰਜਸ ਰਹੇ ਵਿਚਾਰ,
ਇਹ ਅਸਮੰਜਸ ਸੀ, ਅਸੀਂ ਬਾਬਾ ਜੀ ਨਾਲ ਬਾਬਾ ਬੁੱਢਾ ਸਾਹਿਬ ਜੀ ਨਾਲ ਵੀ ਇਸ ਗੱਲ ਤੇ ਵਿਚਾਰ ਕੀਤੇ।
ਹਿਮ ਕਹਿ ਤੂਸ਼ਣ ਹੋਏ ਚੱਲ ਆਏ,
ਏਦਾਂ ਕਹਿ ਕੇ ਮਹਾਰਾਜ ਜੀ ਚੁੱਪ ਹੋ ਗਏ ਤੇ ਮਾਤਾ ਜੀ ਕੋਲ ਉੱਠ ਕੇ ਪਾਤਸ਼ਾਹ ਆਪਣੇ ਆਸਣ ਤੇ ਆ ਗਏ।
ਪੁਨ ਡੋਰਾ ਮਹਿਲੀ ਪਹੁੰਚਾਏ,
ਮੈਨੂੰ ਮਾਤਾ ਕੌਲਾਂ ਜੀ ਦਾ ਜਿਹੜਾ ਡੋਲਾ ਸੀ ਬੀਬੀ ਕੌਲਾਂ ਜੀ ਦਾ, ਉਹ ਵੀ ਆ ਗਿਆ।
ਗੰਗ ਬਿਲੋਕਤ ਰਿਸੀ ਉਪਜਾਈ,
ਮਾਤਾ ਜੀ ਤਾਂ ਪਹਿਲਾਂ ਹੀ ਬੀਰ ਰਸ ਚ ਬੈਠੇ ਸੀ, ਜਦੋਂ ਵੇਖਿਆ ਵੀ ਕੌਲਾਂ ਜੀ ਦਾ ਡੋਲਾ ਆ ਗਿਆ ਤੇ ਵੇਖ ਕੇ ਹੋਰ ਰੋਸ ਆ ਗਿਆ।
ਇਸ ਕੋ ਮੇਲ ਨਹੀਂ ਇਸ ਥਾਈ,
ਲੈ ਜੋ ਇਹ ਡੋਲਾ ਨੀ ਇੱਥੇ ਮੈਂ ਆਪਣੇ ਘਰ ਉਤਰਨ ਦੇਣਾ, ਇਹਦਾ ਇੱਥੇ ਤੁਰਕਣੀ ਦਾ ਸਾਡੇ ਘਰ ਕੀ ਮੇਲ, ਅਸੀਂ ਨੀ ਇਹਦਾ ਇੱਥੇ ਮੇਲ ਰੱਖਣਾ।
ਮਹਾ ਕੁਜਸ ਇਹ ਕੋ ਕਰ ਰਾਖੇ,
ਘਰ ਰੱਖਣ ਨਾਲ ਸਾਡਾ ਕੁਜਸ ਹੋਵੇਗਾ, ਸਾਡਾ ਅਪਜਸ ਹੋਵੇਗਾ, ਲੋਕ ਨਿੰਦਾ ਕਰਨਗੇ।
ਚਲੀ ਜਾਹੇ ਜਿਤ ਹੋਇ ਅਭਿਲਾਖੇ,
ਚਲੀ ਜਾਏ ਜਿੱਧਰ ਇਹਦੀ ਅਭਿਲਖ ਹੈ, ਇਹ ਤੁਰ ਜੇ ਜਿੱਧਰ ਇਹਦੀ ਇੱਛਾ ਜਾਣ ਦੀ।
ਸ਼੍ਰੀ ਗੰਗਾ ਨੇ ਦੀਨ ਜਵਾਬ,
ਮਾਤਾ ਜੀ ਨੇ ਤੇ ਪੂਰਾ ਜਵਾਬ ਦੇ ਦਿੱਤਾ ਵੀ ਮੈਂ ਇੱਥੇ ਆਪਣੇ ਮਹਿਲਾਂ ਚ ਨੀ ਇਹਨੂੰ ਉਤਰਨ ਦੇਣਾ, ਜਿੱਥੇ ਇਹਦੀ ਇੱਛਾ ਹੋਵੇ ਜਾ ਕੇ ਉਤਰੇ।
ਸੁਦਿਆਈ ਗੁਰ ਨਿਕਟ ਸ਼ਿਤਾਬ,
ਇੱਕਦਮ ਸੇਵਾਦਾਰ ਮਹਾਰਾਜ ਜੀ ਕੋਲ ਆਇਆ ਵੀ ਮਹਾਰਾਜ ਮਾਤਾ ਜੀ ਤਾਂ ਕੌਲਾਂ ਜੀ ਦਾ ਡੋਲਾ ਉਤਰਨ ਨੀ ਦਿੰਦੇ ਮਹਿਲਾਂ ਚ, ਉਹਨਾਂ ਜਵਾਬ ਦੇ ਦਿੱਤਾ ਹੈ। ਹਾਂਜੀ
ਪੈੜਾ ਦੇਖਿਓ ਖਰੋ ਅਗਾਰੀ,
ਜਿਵੇਂ ਪਾਤਸ਼ਾਹ ਨੇ ਭਾਈ ਪੈੜਾ ਜੀ ਵੱਲ ਵੇਖਿਆ ਉਹ ਸਨਮੁਖ ਖੜੇ ਸਨ।
ਘਰ ਸਮੀਪ ਕੋ ਗਿਰਾਏ ਚਾਰੀ,
ਭਾਈ ਪੈੜੇ ਨੂੰ ਕੋਲ ਬੁਲਾ ਕੇ ਮਹਾਰਾਜ ਜੀ ਨੇ ਹੁਕਮ ਕੀਤਾ,
ਦੱਖਣ ਦੇਸ਼ ਸ਼੍ਰੀ ਅੰਮ੍ਰਿਤਸਰ ਤੇ
ਕੀਤਾ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਜਿਹੜੀ ਦੱਖਣੀ ਬਾਹੀ ਹੈ, ਦੱਖਣ ਵਾਲਾ ਪਾਸਾ ਹੈ,
ਬਿਖੋ ਸੋ ਥਲ ਸਮੀਪ ਬਟ ਤਰਤੇ,
ਉੱਥੇ ਬੋੜ ਦੇ ਬ੍ਰਿਛ ਦੇ ਨੇੜੇ, ਉੱਥੇ ਬਟ ਨਾਮ ਹੁੰਦਾ ਬੋੜ ਦਾ, ਬੋੜ ਦਾ ਦਰਖਤ ਹੈ, ਉਹਦੇ ਜਾ ਕੇ ਨੇੜੇ, ਜਗ੍ਹਾ ਬੜੀ ਸੁੰਦਰ ਹੈ, ਰਮਣੀਕ ਹੈ।
ਤਹ ਤੰਬੂ ਕੋ ਦੇਹ ਲਗਵਾਏ,
ਉੱਥੇ ਤੁਸੀਂ ਤੰਬੂ ਲਵਾ ਦਿਓ ਕੌਲਾਂ ਜੀ ਵਾਸਤੇ।
ਡੋਰੇ ਕਹੋ ਡੇਰਾ ਕਰਵਾਏ,
ਇਹ ਜਿਹੜਾ ਡੋਲਾ ਆਇਆ ਕੌਲਾਂ ਜੀ ਦਾ, ਇਹਨਾਂ ਦਾ ਡੇਰਾ ਉੱਥੇ ਕਰਵਾ ਦਿਓ।
ਹੋਤ ਪ੍ਰਾਤ ਕਾਰੀ ਗਰ ਗਨ ਕੋ,
ਅੱਜ ਰਾਤ ਨੂੰ ਤਾਂ ਚਲੋ ਤੰਬੂ ਚ ਆਸਣ ਲਵਾ ਦਿਓ, ਤੇ ਕੱਲ ਨੂੰ ਸਵੇਰੇ ਮਿਸਤਰੀ ਸੱਦ ਲਓ, ਕਾਰੀਗਰ ਸੱਦ ਲਓ,
ਤੇ ਹੋ ਲਗਾਏ ਕਰ ਲੇਹੇ ਸਦਨ ਕੋ,
ਉਹਨਾਂ ਨੂੰ ਲਾ ਦਿਓ ਤੇ ਉਹ ਹੱਲੇ ਦੇ ਨਾਲ ਹੀ ਕੌਲਾਂ ਜੀ ਵਾਸਤੇ ਉੱਥੇ ਰਹਿਸ਼ ਦਾ ਪ੍ਰਬੰਧ ਕਰ ਦੇਣ, ਪੱਕਾ ਮਕਾਨ ਉਹ ਬਣਾ ਦੇਣ।
ਤੂਰਨ ਬਨ ਹੈ ਬਿਲਮ ਹੋਏ ਨਾਹੀ,
ਮਿਸਤਰੀਆਂ ਨੂੰ ਕਹਿਓ ਵੀ ਛੇਤੀ ਛੇਤੀ ਕੰਮ ਕਰ ਦੇਣ, ਇਹ ਨਹੀਂ ਆਮ ਕਰਕੇ ਤਾਂ ਕਹਾਵਤ ਹੈ ਨਾ ਵੀ ਮਿਸਤਰੀ ਵਾੜੀ ਦੇ ਆਪਣੀ ਮਰਜ਼ੀ ਨਾਲ ਨੇ ਜਾਂਦੇ, ਉਹ ਆਪਣੀ ਮਰਜ਼ੀ ਨਾਲ ਨੇ, ਮਾਲਕ ਮਿਸਤਰੀ ਵਾੜ ਦੇ ਆਪਣੀ ਮਰਜ਼ੀ ਨਾਲ ਨੇ, ਤੇ ਪਰ ਜਾਣਾ ਉਹਨਾਂ ਦੀ ਮਰਜ਼ੀ ਹੈ, ਇਹ ਉਹਨਾਂ ਦੀ ਇੱਛਾ ਹੁੰਦੀ। ਮਹਾਰਾਜ ਜੀ ਕਹਿੰਦੇ ਐਸਾ ਨਾ ਹੋਵੇ, ਮਿਸਤਰੀਆਂ ਨੂੰ ਤਾਕੀਦ ਕਰ ਦਿਓ ਵੀ ਛੇਤੀ ਦੇ ਨਾਲ ਜਿਹੜਾ ਮਕਾਨ ਹੈ ਉਹ ਬਣਾ ਕੇ ਸੰਪੰਨ ਕਰ ਦੇਣ।
ਸਰਬ ਵਸਤ ਪਹੁੰਚਾਵ ਹੋ ਪਾਹੀ,
ਸਾਰੀਆਂ ਵਸਤੂਆਂ ਜੋ ਚਾਹੀਦੀਆਂ ਨੇ ਕੌਲਾਂ ਜੀ ਦੇ ਆਸਣ ਦੇ ਉੱਤੇ ਤੰਬੂ ਦੇ ਵਿੱਚ, ਉਹਨਾਂ ਨੂੰ ਜੋ ਜੋ ਰਸਤ ਬਸਤ ਚਾਹੀਦੀ ਆ ਉਹ ਸਾਰੀ ਵਸਤੂਆਂ ਉਹਨਾਂ ਕੋਲ ਪਹੁੰਚਦੀਆਂ ਕਰ ਦਿਓ।
ਇਸਤਰੀ ਕਿਤਕ ਨਿਕਟ ਤਿਸ ਰਹੇ,
ਔਰ ਕੁਝ ਕ ਦਾਸੀਆਂ ਜਿਹੜੀਆਂ ਕੌਲਾਂ ਜੀ ਦੇ ਕੋਲ ਰਹਿਣ, ਉਹਨਾਂ ਦੀ ਸੇਵਾ ਵਾਸਤੇ ਬੋਲੀਆਂ ਉਹ ਵੀ ਛੱਡ ਦਿਓ।
ਹੋਏ ਅਨੁਸਾਰ ਕਰਹਿ ਜਿਮ ਕਹੈ,
ਉਹ ਕੌਲਾਂ ਜੀ ਦੇ ਅਨੁਸਾਰ ਹੀ ਹੋ ਕੇ ਚੱਲਣ, ਉਹਨਾਂ ਨੂੰ ਕਹਿ ਦਿਓ ਵੀ ਜਿਵੇਂ ਉਹ ਹੁਕਮ ਕਰਨ ਉਹਨਾਂ ਦੀ ਸੇਵਾ ਚ ਹਾਜ਼ਰ ਰਹਿਣ।
ਹੁਕਮ ਪਾਏ ਕਰ ਤੂਰਨ ਗਯੋ,
ਮਹਾਰਾਜ ਜੀ ਦਾ ਹੁਕਮ ਪ੍ਰਾਪਤ ਕਰਕੇ ਭਾਈ ਪੈੜਾ ਜੀ ਛੇਤੀ ਨਾਲ ਗਏ।
ਕਾਜ ਜਥੋ ਚਿਤ ਕਰ ਤਸੋ ਭਯੋ,
ਜਿਵੇਂ ਸਾਹਿਬ ਜੀ ਨੇ ਕਿਹਾ ਉਸੇ ਤਰ੍ਹਾਂ ਜਾ ਕੇ ਕਾਰਜ ਕੀਤਾ।
ਦੋਹਰਾ ਸ਼੍ਰੀ ਗੁਰਬਾਸੇ ਮਹਿਲ ਨਿਜ, ਖਾਨ ਪਾਨ ਸ਼ੁਭ ਕੀਨਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮਹਿਲਾਂ ਚ ਨਿਵਾਸ ਕੀਤਾ। ਰਾਤ ਦਾ ਸਮਾਂ ਹੈ, ਲੰਗਰ ਪ੍ਰਸ਼ਾਦਾ ਮਹਾਰਾਜ ਜੀ ਨੇ ਛਕਿਆ।
ਰਾਮਦਾਸਪੁਰ ਮਹਿ ਮਹਾ, ਉਤਸਵ ਕਰ ਸੁਖ ਪੀਨ।
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਚ ਬੜਾ ਉਤਸਵ ਮਨਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਮਦ ਦੀ ਖੁਸ਼ੀ ਮਨਾਈ, ਕਿਉਂਕਿ ਜਦੋਂ ਪਹਿਲਾਂ ਗਵਾਲੀਅਰ ਤੋਂ ਆਏ ਮਹਾਰਾਜ ਜੀ ਦੋ ਤਿੰਨ ਦਿਨ ਹੀ ਰਹੇ, ਫਿਰ ਲਾਹੌਰ ਚਲੇ ਗਏ, ਉੱਥੇ ਕਈ ਮਹੀਨਿਆਂ ਬਾਅਦ ਹੁਣ ਪਰਤੇ ਨੇ। ਉਹ ਸੰਗਤ ਵਿੱਚ ਬੜਾ ਉਤਸ਼ਵ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਾਸੀਆਂ ਚ।
ਚੌ ਪਈ ਦੀਪ ਮਾਲਕਾ ਜਹ ਕਹਿ ਹੋਈ,
ਸਾਰੇ ਨਗਰ ਵਿੱਚ ਦੀਪ ਮਾਲਾ ਕੀਤੀ ਗਈ। ਘਿਓ ਦੇ ਦੇਸੀ ਘਿਓ ਦੇ ਦੀਵੇ ਉਹ ਸੰਗਤਾਂ ਨੇ ਜਗਾਏ ਆਪਣੇ ਘਰਾਂ ਦੇ ਵਿੱਚ।
ਘਰ ਘਰ ਹਰਖਤ ਹੋਏ ਸਭ ਕੋਈ,
ਘਰ ਘਰ ਚ ਦੀਪ ਮਾਲਾ ਕੀਤੀ ਗਈ ਛੇਵੇਂ ਪਾਤਸ਼ਾਹ ਜੀ ਦੀ ਆਮਦ ਉੱਤੇ।
ਗੁਰੂ ਸਰਾਹਤ ਆਪਸ ਮਾਹੂ,
ਸਭ ਆਪਸ ਵਿੱਚ ਸਤਿਗੁਰਾਂ ਦੀ ਸਲਾਘਾ ਕਰਦੇ। ਜਿੰਨੇ ਸਿੱਖ ਜਿਹੜੇ ਦੀਵੇ ਜਗਾਉਂਦੇ ਵੀ ਸਤਿਗੁਰੂ ਜੀ ਆਏ ਹੈ, ਉਹ ਫਿਰ ਆਪਸ ਚ ਮਿਲ ਕੇ ਸਲਾਘਾ ਕਰਦੇ, ਮਹਾਰਾਜ ਛੇਵੇਂ ਪਾਤਸ਼ਾਹ ਦੀਆਂ ਵਡਿਆਈਆਂ ਕਰਦੇ ਨੇ।
ਡੀਲ ਬੁਲੰਦ ਕਰੀ ਕਰ ਬਾਹੂ,
ਕਿੱਡੀ ਵੱਡੀ ਡੀਲ ਹੈ ਸਤਿਗੁਰਾਂ ਦੀ। ਮਹਾਰਾਜ ਜੀ ਦੀਆਂ ਬਾਹਾਂ ਇਉਂ ਨੇ ਜਿਵੇਂ ਹਾਥੀ ਦੀ ਸੁੱਢ ਲੰਮੀ ਹੁੰਦੀ ਹੈ ਨਾ, ਬੜੀ ਬਲੀ, ਏਦਾਂ ਬਲੀ ਬਾਹਾਂ ਹਨ।
ਮੁਖ ਮਯੰਕ ਸੁੰਦਰ ਅਕਲੰਕਾ,
ਗੁਰੂ ਜੀ ਦਾ ਮੁਖੜਾ ਚੰਦਰਮਾ ਵਾਂਗੂ ਹੈ ਸੁੰਦਰ। ਦੂਜਾ ਕਹਿੰਦਾ ਨਾ ਬਈ, ਚੰਦਰਮਾ ਚ ਤਾਂ ਕਲੰਕ ਲੱਗਾ, ਸਤਿਗੁਰੂ ਜੀ ਦਾ ਮੁਖ ਚੰਦਰਮਾ ਵਾਂਗੂ ਹੈ ਪਰ ਨਿਸ਼ਕਲੰਕ ਹੈ, ਕਲੰਕ ਨਹੀਂ ਹੈ ਕੋਈ। ਹਾਂਜੀ,
ਬਣਿਓ ਬਣਾਓ ਬੀਰ ਬਰ ਬੰਕਾ,
ਐਸਾ ਸੋਹਣਾ ਬਣਾਓ ਬਣਿਆ ਮਹਾਰਾਜ ਜੀ ਦਾ, ਵੀਰਾਂ ਵਾਲਾ, ਯੋਧਿਆਂ ਵਾਲਾ, ਦਲੇਰਾਂ ਵਾਲਾ, ਸੂਰਮਿਆਂ ਵਾਲਾ ਮਹਾਰਾਜ ਜੀ ਦਾ ਸੁਭਾਅ ਹੈ, ਸਰੀਰ ਦੀ ਕੱਦ ਕਾਠੀ ਹੈ।
ਕੀ ਚਿਤ ਕਹੇ ਹੈ ਮੋਹੇ ਸੋ ਬੋਲੇ,
ਕਈ ਸਿੱਖ ਕਈ ਤਾਂ ਪੈਰ ਨਹੀਂ ਲਾਉਂਦੇ ਜ਼ਮੀਨ ਤੇ, ਇਹਨੇ ਖੁਸ਼। ਉਹ ਕਹਿੰਦੇ ਵੀ ਤੂੰ ਕਿਉਂ ਖੁਸ਼ ਹੈ? ਕਹਿੰਦੇ ਛੇਵੇਂ ਪਾਤਸ਼ਾਹ ਨੇ ਮੇਰੇ ਨਾਲ ਗੱਲ ਕੀਤੀ ਹੈ, ਮੈਨੂੰ ਪੁੱਛਿਆ ਭਾਈ ਕੀ ਹਾਲ ਚਾਲ ਹੈ। ਕਹਿੰਦਾ ਮੇਰੇ ਅੰਦਰ ਉਦੋਂ ਦੀ ਇੰਨੀ ਖੁਸ਼ੀ ਹੈ ਵੀ ਮੇਰੇ ਤਾਂ ਪੱਬ ਨਹੀਂ ਲੱਗਦੇ ਜ਼ਮੀਨ ਤੇ, ਇੰਨੀ ਖੁਸ਼ੀ ਸਿੱਖਾਂ ਨੂੰ। ਕਈ ਸਿੱਖ ਗੱਲਾਂ ਕਰ ਰਹੇ, ਕਹਿੰਦੇ ਸਤਿਗੁਰੂ ਜੀ ਨੇ ਮੇਰੇ ਨਾਲ ਗੱਲ ਕੀਤੀ ਹੈ, ਉਹਨਾਂ ਮੇਰੇ ਨਾਲ ਬਚਨ ਕੀਤੇ ਹਨ।
ਮੁਸਕਾਵਤ ਪਿਖ ਦਸਨ ਅਮੋਲੇ,
ਕਹਿੰਦਾ ਮੇਰੇ ਵੱਲ ਵੇਖ ਕੇ ਮੁਸਕਰਾਏ ਸੀ ਮਹਾਰਾਜ ਜੀ, ਜਦੋਂ ਮੁਸਕਰਾਏ ਸੀ ਤੇ ਮੁਸਕਰਾਹਟ ਵੇਲੇ ਉਹਨਾਂ ਦੇ ਮੁੱਖ ਮੰਡਲ ਚ ਸੋਹਣੇ ਦੰਦ ਨਜ਼ਰ ਆਏ ਸਨ। ਇਹ ਹੈ ਪ੍ਰੇਮਾ ਭਗਤੀ, ਇਹ ਜਿਹੜੀ ਕਥਾ ਨਾ ਖਾਲਸਾ ਜੀ, ਪ੍ਰੇਮਾ ਭਗਤੀ ਭਰਦੀ ਹੈ ਸਾਡੇ ਹਿਰਦੇ ਚ। ਗੁਰੂ ਸਾਹਿਬ ਦਾ ਜਿਹੜਾ ਇਤਿਹਾਸ ਹੈ ਇਹਦੇ ਨਾਲ ਪ੍ਰੇਮਾ ਭਗਤੀ ਜਾਗਦੀ ਹੈ, ਗੁਰੂ ਪ੍ਰਤੀ ਪ੍ਰੇਮ ਜਾਗਦਾ ਹੈ। ਤਦੇ ਤੇ ਆਪਾਂ ਇਹ ਕਥਾ ਬਾਰ ਬਾਰ ਕਰਦੇ ਹਾਂ, ਸੁਣਦੇ ਹਾਂ ਬਾਰ ਬਾਰ, ਇੱਕ ਵਾਰੀ ਤਾਂ ਨਹੀਂ ਹੋਈ ਇਹ ਕਥਾ ਇੱਥੇ, ਕਿੰਨੇ ਵਰਿਆਂ ਤੋਂ ਲਗਾਤਾਰ ਕਿੰਨੀ ਵਾਰੀ ਹੋ ਗਈ, ਤੇ ਆਪ ਜੀ ਵਿੱਚੋਂ ਵੀ ਬਹੁਤ ਸੰਗਤਾਂ ਨੇ ਕਿੰਨੀ ਵਾਰੀ ਸੁਣ ਲਈ। ਕਿਉਂ ਕਰਦੇ ਹਾਂ ਬਾਰ ਬਾਰ, ਕਿਉਂ ਸੁਣਦੇ ਹਾਂ? ਗੁਰੂ ਦਾ ਪ੍ਰੇਮ ਸਾਡੇ ਹਿਰਦੇ ਚ ਬਣ ਜਾਏ, ਗੁਰੂ ਦੀ ਪ੍ਰੀਤ ਸਾਡੇ ਹਿਰਦੇ ਚ ਬਣ ਜਾਏ, ਬਾਰ ਬਾਰ ਕਹਿ ਕੇ ਬਾਰ ਬਾਰ ਸੁਣ ਸੁਣ ਕੇ, ਕਿਉਂਕਿ ਇਹ ਖੇਡ ਹੈ ਹੀ ਇਹੋ ਜੀ। ਇੱਕ ਵਾਰੀ ਨਾਲ ਬਣਨੀ ਨੀ ਗੱਲ, ਦੋ ਵਾਰੀ ਨਾਲ ਨੀ ਬਣਨੀ, ਚਾਰ ਵਾਰੀ ਨਾਲ ਨੀ ਬਣਨੀ, ਇੱਥੇ ਤਾਂ ਬਾਰੰਗ ਬਾਰ ਬਾਰ ਪ੍ਰਭ ਜਪੀ ਹੈ, ਉਦੋਂ ਖੇਡ ਬਣਨੀ ਹੈ, ਬਾਰੰਗ ਬਾਰ ਵਾਲੀ ਖੇਡ ਹੈ। ਜਿੰਨੀ ਵਾਰੀ ਸੁਣਾਂਗੇ, ਜਿੰਨੀ ਵਾਰੀ ਕਵਾਂਗੇ, ਓਨਾ ਹੀ ਗੁਰੂ ਦਾ ਪ੍ਰੇਮ, ਓਨੀ ਹੀ ਗੁਰੂ ਦੀ ਪ੍ਰੀਤ ਹਿਰਦੇ ਚ ਜਾਗੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਬਤ ਇੱਥੇ ਗੱਲਾਂ ਕਰਦੇ ਸੇ। ਇੱਕ ਸਿੱਖ ਕਹਿੰਦਾ ਜੀ ਮੇਰੇ ਵੱਲ ਵੇਖ ਕੇ ਮਹਾਰਾਜ ਜੀ ਮੁਸਕਰਾਏ ਸਨ।
ਬੂਜੀ ਕੁਸ਼ਲ ਮੋਹੇ ਕਹਿ ਕੋਈ,
ਕੋਈ ਕਹਿੰਦਾ ਜੀ ਮੈਨੂੰ ਮਹਾਰਾਜ ਜੀ ਨੇ ਕੁਸ਼ਲਤਾ ਪੁੱਛੀ ਸੀ, ਮੇਰੇ ਬਾਰੇ ਮੈਨੂੰ ਪੁੱਛਿਆ ਵੀ ਤੂੰ ਠੀਕ ਠਾਕ ਹੈ। ਕਹਿੰਦੇ ਮੈਂ ਕਿਹਾ ਮਹਾਰਾਜ ਤੁਹਾਡੀ ਦਇਆ ਹੋ ਗਈ, ਹੁਣ ਹੋ ਗਏ ਆ ਠੀਕ। ਤੁਸੀਂ ਪੁੱਛ ਲਿਆ ਨਾ, ਜਦੋਂ ਕਹਿ ਦਿੱਤਾ ਠੀਕ ਠਾਕ ਹੈ ਤੇ ਮਹਾਰਾਜ ਹੋ ਗਏ ਠੀਕ ਠਾਕ, ਆਪ ਜੀ ਦੀ ਦਇਆ ਨਾਲ ਕਿਰਪਾ ਵਰਤ ਗਈ।
ਕਹਿ ਕੋ ਕਿਰਪਾ ਦ੍ਰਿਸ਼ਟ ਮੁਝ ਹੋਈ,
ਕਹਿੰਦਾ ਜਦੋਂ ਦਾ ਸਾਹਿਬ ਨੇ ਮੇਰੇ ਵੱਲ ਤੱਕਿਆ ਨਾ, ਕਿਰਪਾ ਦ੍ਰਿਸ਼ਟੀ ਨਾਲ। ਕਹਿੰਦੇ ਉਸ ਵੇਲੇ ਦਾ ਇੱਕ ਐਸਾ ਰਸ ਹਿਰਦੇ ਚ ਬਣਿਆ ਭਰਾਵਾ, ਮੈਂ ਬਿਆਨ ਕਰਕੇ ਨਹੀਂ ਦੱਸ ਸਕਦਾ, ਕਥਨ ਕਰਕੇ ਨਹੀਂ ਦੱਸ ਸਕਦਾ। ਜਦੋਂ ਉਹਨਾਂ ਨੇ ਵੇਖਿਆ ਤੇ ਵੇਖਦੇ ਹੀ ਇਹ ਹਿਰਦਾ ਇੱਕ ਐਸੇ ਅਕਾ ਰਸ ਵਿੱਚ ਚਲਾ ਗਿਆ ਕਿ ਮੈਂ ਉਹ ਬਿਆਨ ਕਰਕੇ ਨਹੀਂ ਦੱਸ ਸਕਦਾ।
ਕੀ ਚਿਤ ਕਹੇ ਬਿਲਾ ਵਿਸਾਲ ਸੁਸ਼ੀਲ।
ਕਹਿੰਦੇ ਸਤਿਗੁਰਾਂ ਦਾ ਸੁਭਾਅ ਬੜਾ ਸੁਸ਼ੀਲ ਹੈ।
ਵਰਨਹਿ ਕੋ ਬਿਲੰਦ ਬਦ ਦੀਲ।
ਕੌਣ ਵਰਣਨ ਕਰੇ ਮਹਾਰਾਜ ਜੀ ਦੀ ਇਸ ਵੱਡੀ ਡੀਲ ਬਾਰੇ, ਸੋਹਣੇ ਸਰੀਰ ਬਾਰੇ,
ਦੀਪਕ ਬਾਰੇ ਉੱਚੇ ਅਟਾਰਨ।
ਘਰਾਂ ਚ ਉੱਚੀਆਂ ਅਟਾਰੀਆਂ ਤੇ ਦੀਵੇ ਬਾਲੇ, ਦੀਵੇ ਜਗਾਏ,
ਸਦਨ ਸਦਨ ਕੇ ਸੁੰਦਰ ਦੁਆਰਨ।
ਘਰ ਘਰ ਦੇ ਦਰਵਾਜਿਆਂ ਦੇ ਉੱਤੇ ਦੀਵੇ ਬਾਲ ਬਾਲ ਕੇ ਰੱਖੇ ਆ ਸਿੱਖਾਂ ਨੇ।
ਬਹੁ ਦਿਵਸਨ ਮਹਿ ਬਸੇ ਆਵਾਸ।
ਬਹੁਤ ਦਿਨਾਂ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਮਹਿਲਾਂ ਚ ਆਏ ਨੇ, ਸ਼੍ਰੀ ਅੰਮ੍ਰਿਤਸਰ ਸਾਹਿਬ ਆਏ ਨੇ।
ਜਹਾਂਗੀਰ ਲੈ ਗਮਨਿਓ ਪਾਸ।
ਜਹਾਂਗੀਰ ਬਾਦਸ਼ਾਹ ਲੈ ਗਿਆ ਸੀ ਨਾਲ, ਇਸ ਕਰਕੇ ਕਈ ਮਹੀਨਿਆਂ ਬਾਅਦ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਮਹਿਲਾਂ ਚ ਵਸੇ ਨੇ।
ਪੁਰਜਨ ਇਸ ਪ੍ਰਕਾਰ ਬਹੁਰੀਤ।
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜਿਤਨੇ ਵਸਨੀਕ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਜਿਤਨੀਆਂ ਸੰਗਤਾਂ ਹਨ,
ਕਰਹਿ ਸੁਜਸ ਕੋ ਉਰ ਧਰ ਪ੍ਰੀਤ।
ਮਹਾਰਾਜ ਜੀ ਦਾ ਸੁਜਸ ਕਰਦੇ ਨੇ, ਬੜੀ ਪ੍ਰੀਤ ਰੱਖ ਕੇ ਹਿਰਦੇ ਚ ਪ੍ਰੇਮ ਧਾਰਨ ਕਰਕੇ ਗੁਰਦੇਵ ਦੀ ਵਡਿਆਈ ਕਰਦੇ ਹਨ।
ਬੀਚ ਬਜ਼ਾਰਨ ਦੀਪਕ ਬਾਰੇ।
ਜਿਹੜੀਆਂ ਦੁਕਾਨਾਂ ਸੀ ਨਾ ਸਿੱਖਾਂ ਦੀਆਂ, ਬਾਹਰ ਬਾਜ਼ਾਰ ਸੀ, ਉਹਨਾਂ ਬਾਜ਼ਾਰਾਂ ਦੇ ਮੂਹਰੇ ਵੀ ਦੀਵੇ ਬਾਲ ਕੇ ਰੱਖੇ। ਜਿੰਨੇ ਬਾਜ਼ਾਰ ਨੇ ਉਹਨਾਂ ਬਾਜ਼ਾਰਾਂ ਦੇ ਵਿੱਚ ਵੀ ਦੀਵੇ ਜਗਾਏ, ਦੁਕਾਨਾਂ ਦੇ ਮੂਹਰੇ ਦੀਵੇ ਜਗਾ ਕੇ ਰੱਖੇ।
ਬਹੁ ਰਵਣਕ ਹੋਈ ਪੁਰ ਸਾਰੇ।
ਸਾਰੇ ਨਗਰ ਵਿੱਚ ਰੌਣਕਾਂ ਹੀ ਰੌਣਕਾਂ, ਚਾਨਣਾ ਹੀ ਚਾਨਣਾ, ਲੋ ਹੀ ਲੋ ਨਜ਼ਰ ਆਉਂਦੀ ਹੈ।
ਸੁਪਤ ਜਥਾ ਸੁਖ ਨਿਸਾ ਬਿਤਾਈ।
ਰਾਤ ਬੀਤ ਗਈ ਸੁਖ ਦੇ ਨਾਲ,
ਭੋਰ ਪਈ ਉੱਠ ਕਰ ਸਮੁਦਾਈ।
ਭੋਰ ਹੋਈ ਸਵੇਰ ਹੋਈ,
ਸੋਚ ਸੁਮੱਜਨ ਕਰ ਕਰ ਸਾਰੇ।
ਸਭ ਨੇ ਸੋਚ ਇਸ਼ਨਾਨ ਕੀਤੇ, ਮੱਜਨ ਕੀਤੇ,
ਸ਼੍ਰੀ ਹਰਿ ਗੋਬਿੰਦ ਰੂਪ ਨਿਹਾਰੇ।
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ ਸਿੱਖ ਆਉਣ ਲੱਗੇ।
ਸਭ ਸੰਗਤ ਕੋ ਦਰਸ਼ਨ ਦੇਤ।
ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਸਭ ਨੂੰ ਦਰਸ਼ਨ ਦੇ ਰਹੇ ਨੇ।
ਮਨ ਬਾਛਤ ਫਲ ਗੁਰ ਤੇ ਲੇਤ।
ਜੋ ਜੋ ਸਿੱਖ ਮਨ ਚ ਚਾਹੁੰਦੇ ਹੈ ਮਹਾਰਾਜ ਜੀ ਦੇ ਦਰਸ਼ਨ ਕਰਕੇ ਉਹੀ ਫਲ ਪ੍ਰਾਪਤ ਕਰਦੇ ਹਨ।
ਵਜਹਿ ਰਬਾਬ ਮਿਰਦੰਗ ਸੁਹਾਏ।
ਮਹਾਰਾਜ ਜੀ ਦੇ ਦਰਬਾਰ ਚ ਮਿਰਦੰਗ ਤੇ ਰਬਾਬ, ਖਾਲਸਾ ਜੀ ਜਿਹੜਾ ਤਬਲਾ ਹੈ ਬਾਅਦ ਵਿੱਚ ਪ੍ਰਗਟ ਹੋਇਆ, ਗੁਰੂ ਸਾਹਿਬ ਜੀ ਦੇ ਸਮੇਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਮਿਰਦੰਗ ਵੱਜਦਾ ਸੀ ਜ਼ਿਆਦਾ ਤੌਰ ਤੇ, ਹਾਰਮੋਨੀਅਮ ਵੀ ਜਿਹੜੇ ਨੇ ਬਾਅਦ ਵਿੱਚ ਆਏ ਹੈ, ਇਧਰ ਜਰਮਨ ਦੇ ਸਾਜ ਨੇ, ਭਾਰਤੀ ਸਾਜ ਨਹੀਂ ਹੈ ਹਾਰਮੋਨੀਅਮ। ਗੁਰੂ ਸਾਹਿਬ ਜੀ ਦੇ ਸਮੇਂ ਮਹਾਰਾਜ ਜੀ ਦੇ ਦਰਬਾਰ ਚ ਤੰਤੀ ਸਾਜ ਵੱਜਦੇ ਸੀ, ਰਬਾਬਾਂ, ਸਰੰਦੇ ਤੇ ਤਾਨਪੁਰਾ, ਇਸੇ ਤਰ੍ਹਾਂ ਫਿਰ ਅੱਗੇ ਦਿਲਰੁਬਾ, ਤਾਊਸ, ਇਹ ਮਹਾਰਾਜ ਜੀ ਦੇ ਸਾਜ ਸਨ, ਗੁਰੂ ਸਾਹਿਬ ਜੀ ਦੀ ਹਜ਼ੂਰੀ ਚ ਵੱਜਦੇ ਸੀ। ਅੱਗੇ ਅੱਗੇ ਜਿਵੇਂ ਜਿਵੇਂ ਹੋਰ ਅੱਗੇ ਸ਼ਹਿਨਾਈਆਂ, ਤਾਰ ਸ਼ਹਿਨਾਈਆਂ ਬਣ ਗਈਆਂ, ਤੋ ਏਦਾਂ ਬਹੁਤ ਪ੍ਰਕਾਰ ਦੇ ਸਾਜ, ਤੋ ਤੰਤੀ ਸਾਜ ਜ਼ਿਆਦਾ ਤੌਰ ਤੇ ਰਬਾਬ, ਤੇ ਪੰਜਵੇਂ ਪਾਤਸ਼ਾਹ ਦੇ ਸਮੇਂ ਸਰੰਦਾ ਵਜਿਆ। ਮਹਾਰਾਜ ਪੰਜਵੇਂ ਪਾਤਸ਼ਾਹ ਦੀ ਆਪਣੀ ਕਾਢ ਹੈ ਸਰੰਦਾ। ਸਰੰਦਾ ਜਿਹੜਾ ਸਾਜ ਹੈ ਨਾ, ਇਹ ਪੰਜਵੇਂ ਪਾਤਸ਼ਾਹ ਨੇ ਆਪ ਬਣਾਇਆ, ਤੋ ਇਹ ਗੁਰੂ ਦਰਬਾਰਾਂ ਦੇ ਵਿੱਚ ਵੱਜਦਾ। ਤੋ ਤੰਤੀ ਸਾਜ ਸੁਣਨ ਦੀ ਸੰਗਤ ਨੂੰ ਜਗਿਆਸਾ ਹੋਣੀ ਚਾਹੀਏ। ਆਮ ਕਰਕੇ ਕੋਈ ਤੰਤੀ ਸਾਜਾਂ ਨਾਲ ਕੀਰਤਨ ਬਹੁਤ ਵਿਰਲੇ ਸਿੰਘ, ਰਾਗੀ ਸਿੰਘ ਰਹਿ ਗਏ ਕਰਦੇ ਆ, ਤੇ ਸੰਗਤ ਉਹਨਾਂ ਨੂੰ ਉਤਸ਼ਾਹ ਨਹੀਂ ਦਿੰਦੀ। ਉਹ ਸੰਗਤ ਦਾ ਵੀ ਫਰਜ਼ ਬਣਦਾ ਕਿ ਜਿਹੜੀ ਇਹ ਸਾਡੀ ਪੁਰਾਤਨ ਰੀਤ ਹੈ, ਇਹ ਪੁਰਾਤਨ ਮਰਜ਼ਾਦਾ ਹੈ, ਉਹਨੂੰ ਅਸੀਂ ਅੱਗੇ ਆਪਣੇ ਪੁੱਤਰਾਂ ਪੋਤਰਿਆਂ ਪੜਪੋਤਰਿਆਂ ਤੱਕ ਲੈ ਕੇ ਜਾਈਏ ਆਪਣੀਆਂ ਨਸਲਾਂ ਤਾਂ ਜੋ ਸਿਮਟੇ ਨਾ। ਹੁਣ ਮਿਹਨਤੀ ਸਿੰਘ ਉਹ ਮਿਹਨਤਾਂ ਕਰਦੇ ਆ, ਤੰਤੀ ਸਾਜ ਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ। ਏਦਾਂ ਨਹੀਂ ਵੱਜਦੇ ਉਹ, ਹਾਰਮੋਨੀਅਮ ਦੇ ਵਿੱਚ ਤਾਂ ਸੁਰ ਬਣੀ ਬਣਾਈ ਹੈ, ਉਹਦੇ ਚ ਤਾਂ ਬਣੀ ਬਣਾਈ ਹੈ ਨਾ, ਸਾਰੇ ਗਾ ਮਾ ਪਾ, ਉਹ ਜਿਹੜੀ ਦੱਬਣੀ ਉਹਦੇ ਚ ਆਵਾਜ਼ ਆ ਜਾਣੀ ਹੈ। ਪਰ ਆਹ ਜਿਹੜੇ ਤੰਤੀ ਸਾਜ ਨੇ ਨਾ, ਜੋ ਸੁਰ ਕੱਢਣੀ ਪੈਂਦੀ ਆ ਆਪ, ਇਹਦੇ ਚ ਪੈਦਾ ਕਰਨੀ ਪੈਂਦੀ ਹੈ। ਹੁਣ ਉਹਦੇ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਉਹਨਾਂ ਨੂੰ, ਵੱਡਿਆਂ ਵੱਡਿਆਂ ਉਸਤਾਦਾਂ ਦੇ ਕੋਲ ਚੰਗੀਆਂ ਚੰਗੀਆਂ ਟਵੀਸ਼ਨਾਂ ਦੇ ਕੇ ਫਿਰ ਉਹ ਸਿੱਖਦੇ ਆ ਤੇ ਸੰਗਤ ਨੂੰ ਚਾਹੀਦਾ ਹੈ ਕਿ ਫਿਰ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਜਿਹੜੇ ਸਮਾਗਮ ਹੁੰਦੇ ਆ ਦਰਬਾਰ ਕੀਰਤਨ ਸਮਾਗਮ ਹੁੰਦੇ ਉਹਨਾਂ ਨੂੰ ਉੱਥੇ ਬੁਲਾ ਕੇ ਉਹਨਾਂ ਦਾ ਸਨਮਾਨ ਹੋਵੇ ਕਿ ਹੋਰ ਜ਼ਿਆਦਾ ਉਹਨਾਂ ਨੂੰ ਵੇਖ ਕੇ ਹੋਰ ਵੀ ਮਿਹਨਤ ਕਰਨ ਤੇ ਜੇ ਹੁਣ ਇਹ ਗੱਲ ਅੱਗੇ ਫਿਰ ਜਦੋਂ ਪ੍ਰਚਾਰੀ ਦੀ ਕਹਿੰਦੇ ਜੀ ਉਹ ਪੱਕੇ ਰਾਗਾਂ ਚ ਕੀਰਤਨ ਕਰਦੇ ਸਾਨੂੰ ਰਸ ਨਹੀਂ ਆਉਂਦਾ ਅਸੀਂ ਰਸ ਸ਼ਬਦ ਦਾ ਲੈਣਾ ਟਿਊਨ ਦਾ ਨਹੀਂ ਰਸ ਤਾਂ ਸ਼ਬਦ ਦਾ ਲੈਣਾ ਮਰਿਆਦਾ ਗੁਰੂ ਸਾਹਿਬ ਜੀ ਦੀ ਜੀ ਹੋ ਸਕੇ ਉਹਨੂੰ ਬਹਾਲ ਕਰਨਾ ਚਾਹੀਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਗੁਰੂ ਕਿਰਪਾ ਨਾਲ ਸਵੇਰੇ ਉਹ ਤੰਤੀ ਸਾਜ ਇੱਕ ਨਾਲ ਜ਼ਰੂਰ ਵੱਜਦਾ ਹੈ ਤੋ ਇਹ ਮਰਿਆਦਾ ਸਾਨੂੰ ਉਜਾਗਰ ਕਰਨੀ ਚਾਹੀਦੀ ਹੈ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਛੇਵੇਂ ਪਾਤਸ਼ਾਹ ਦੇ ਰਬਾਬ ਵੱਜ ਰਹੀ ਹੈ ਮਿਰਦੰਗ ਵੱਜ ਰਿਹਾ
ਗਾਵੇ ਸ਼ਬਦ ਰਾਗ ਸਮੁਦਾਏ
ਰਾਗਾਂ ਦੇ ਵਿੱਚ ਸਾਰੇ ਸ਼ਬਦ ਗਾਏ ਜਾ ਰਹੇ ਨੇ ਬੜੇ ਬੜੇ ਸੁੰਦਰ ਰਾਗ ਉਹ ਮਹਾਰਾਜ ਜੀ ਦੇ ਦਰਬਾਰ ਚ ਗਾਏ ਜਾ ਰਹੇ ਛੇਵੇਂ ਪਾਤਸ਼ਾਹ ਦੇ ਦਰਬਾਰ ਪਾਤਸ਼ਾਹਾਂ ਦੇ ਪਾਤਸ਼ਾਹ ਦਾ ਦਰਬਾਰ ਹੈ ਉੱਥੇ ਕੋਈ ਰਾਗ ਗਾਉਣ ਵਾਲੇ ਕੋਈ ਸਧਾਰਨ ਰਾਗੀ ਤਾਂ ਨਹੀਂ ਹੋਣੇ ਬੜੇ ਬੜੇ ਗੰਧਰਵ ਰਾਗੀ ਹੋਣਗੇ ਭਾਈ ਬਾਪਕ ਜੀ ਵਰਗੇ ਜਿਹੜੇ ਰਾਗ ਗਾ ਰਹੇ ਬੜੇ ਕਮਾਲ ਦੇ ਰਾਗ ਉਹ ਗਾਇਨ ਕਰ ਰਹੇ ਹਨ
ਪੰਚਾਮ੍ਰਿਤ ਕਰ ਕਰ ਬਹੁ ਆਨ ਹੈ
ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀਆਂ ਦੇਗਾਂ ਸਿੱਖ ਘਰਾਂ ਚੋਂ ਬਣਾ ਕੇ ਲੈ ਕੇ ਆ ਰਹੇ ਨੇ
ਖਰੇ ਹੋਏ ਅਰਦਾਸ ਬਖਾਨ ਹੈ
ਸਤਿਗੁਰੂ ਜੀ ਦੇ ਸਨਮੁਖ ਆ ਕੇ ਦੇਗਾਂ ਭੇਟਾ ਕਰਕੇ ਉਹ ਅਰਦਾਸਾਂ ਕਰਦੇ ਸਿੱਖ ਆਪਣੀ ਹਾਜ਼ਰੀ ਦੀ ਅਰਦਾਸ ਕਰਦੇ
ਜਾਮ ਚੜੇ ਦਿਲ ਅਚਵ ਅਹਾਰ
ਪਹਿਰ ਦਿਨ ਤੱਕ ਚੜ੍ਹਦੇ ਤਾਈ ਮਹਾਰਾਜ ਜੀ ਨੇ ਦਰਸ਼ਨ ਦਿੱਤੇ ਫਿਰ ਪਾਤਸ਼ਾਹ ਜੀ ਨੇ ਆ ਕੇ ਭੋਜਨ ਛਕਿਆ
ਪੁਨ ਪ੍ਰਿਅੰਕ ਪੋਡੇ ਸੁਖ ਧਾਰ
ਸੁਖਾਂ ਦੇ ਦਾਤੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਆਪਣੇ ਆਸਣ ਦੇ ਉੱਤੇ ਬਿਰਾਜਮਾਨ ਹੋਏ
ਸਤਿਗੁਰ ਉੱਠੇ ਮੰਗਾਏ ਤੁਰੰਗ
ਤੇ ਬੀਬੀ ਕੌਲਾਂ ਜੀ ਦਾ ਆਸਣ ਜਿੱਥੇ ਅੱਜ ਕੱਲ ਮਹਾਰਾਜ ਜੀ ਦਾ ਮਾਤਾ ਜੀ ਦਾ ਬੀਬੀ ਜੀ ਦਾ ਸਥਾਨ ਹੈ ਗੁਰਦੁਆਰਾ ਕੌਲਸਰ ਸਾਹਿਬ ਅੱਗੇ ਜਾ ਕੇ ਕਥਾ ਆਵੇਗੀ ਕਿ ਉਹ ਸਰੋਵਰ ਵੀ ਬੀਬੀ ਕੌਲਾਂ ਜੀ ਦੀ ਬੇਨਤੀ ਨੂੰ ਮਹਾਰਾਜ ਜੀ ਨੇ ਪ੍ਰਵਾਨ ਕਰਕੇ ਲਵਾਇਆ ਸੀ ਜਦੋਂ ਉਹਨਾਂ ਨੇ ਇੱਛਾ ਪ੍ਰਗਟ ਕੀਤੀ ਸੀ ਕਿ ਮਹਾਰਾਜ ਮੇਰੀ ਇੱਛਾ ਵੀ ਮੇਰੀ ਕੁੱਖ ਤੋਂ ਵੀ ਪੁੱਤਰ ਜਨਮ ਲਵੇ ਮੇਰੀ ਗੋਦ ਵਿੱਚ ਵੀ ਪੁੱਤਰ ਖੇਡੇ ਤਾਂ ਮਹਾਰਾਜ ਜੀ ਨੇ ਬਚਨ ਕੀਤਾ ਸੀ ਵੀ ਇਹ ਪੁੱਤਰਾਂ ਦੇ ਨਾਲ ਤਾਂ ਨਾਂ ਨਹੀਂ ਰਹਿੰਦੇ ਕੌਲਾਂ ਜੀ ਇਹੋ ਜਿਹਾ ਸਰੋਵਰ ਤੁਹਾਡੇ ਨਾਂ ਤੇ ਲਾਵਾਂਗੇ ਵੀ ਤੁਹਾਡਾ ਨਾਂ ਸੰਸਾਰ ਚ ਸਦਾ ਲਈ ਪ੍ਰਗਟ ਹੋ ਜਾਏਗਾ
ਸਤਿ ਸ੍ਰੀ ਅਕਾਲ
ਕੌਲਾਂ ਜੀ ਨੇ ਬਚਨ ਕੀਤਾ ਮਹਾਰਾਜ ਉਹ ਸਰੋਵਰ ਚ ਕਿਹਨੇ ਆ ਕੇ ਇਸ਼ਨਾਨ ਕਰਨਾ ਜਿੱਥੇ ਸ੍ਰੀ ਅੰਮ੍ਰਿਤਸਰ ਸਰੋਵਰ ਹੈ ਮਹਾਰਾਜ ਜੀ ਕਹਿਣ ਲੱਗੇ ਬਚਨ ਕੀਤਾ ਵੀ ਉਹਦੀ ਯਾਤਰਾ ਇਸ਼ਨਾਨ ਸਫਲ ਹੀ ਉਹਦਾ ਹੋਵੇਗਾ ਜਿਹੜਾ ਪਹਿਲਾਂ ਕੌਲਸਰ ਚ ਨਹਾਵੇਗਾ ਫਿਰ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰੇਗਾ ਇਹ ਬਖਸ਼ਿਸ਼ਾਂ ਕੀਤੀਆਂ ਤੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਖਾਲਸਾ ਜੀ ਜਿਹਨੇ ਜਿਹਨੇ ਪ੍ਰੀਤ ਕੀਤੀ ਆ ਸਤਿਗੁਰਾਂ ਨਾਲ ਜਿਵੇਂ ਮਾਈ ਭਾਗ ਭਰੀ ਨੇ ਪ੍ਰੇਮ ਕੀਤਾ ਨਾ ਕਸ਼ਮੀਰ ਅੱਗੇ ਕਥਾ ਆਉਣੀ ਹੈ ਉਹ ਮਾਈ ਭਾਗ ਭਰੀ ਦੀ ਜਿਹੜੀ ਪ੍ਰੀਤ ਸੀ ਜਿਵੇਂ ਬਾਬੇ ਅਲਮਸਤ ਨੇ ਪ੍ਰੀਤ ਕਰਕੇ ਬੁਲਾਇਆ ਸੀ ਉੱਥੇ ਕਿੱਥੇ ਭਲਾ ਨਾਨਕ ਮਤਾ ਸਾਹਿਬ ਜਿਵੇਂ ਭਾਈ ਸਾਈ ਦਾਸ ਨੇ ਡਰੋਲੀ ਚ ਪ੍ਰੀਤ ਕੀਤੀ ਸੀ ਉਹੀ ਪ੍ਰੀਤ ਬੀਬੀ ਕੌਲਾਂ ਜੀ ਦੇ ਹਿਰਦੇ ਵਿੱਚ ਹੈ ਇਹ ਫਰਕ ਨਹੀਂ ਗਾ ਕੋਈ ਉਹੀ ਪ੍ਰੀਤ ਵੇਖ ਕੇ ਸਤਿਗੁਰੂ ਜੀ ਪ੍ਰੇਮ ਵਸੀਕਾਰ ਹੋ ਕੇ ਤਦੇ ਤੇ ਕਿਹਾ ਮਾਤਾ ਜੀ ਸਾਡਾ ਵਸ ਨਹੀਂ ਚੱਲਿਆ ਜਿੱਥੇ ਪ੍ਰੇਮ ਹੋਵੇ ਉੱਥੇ ਪ੍ਰੇਮ ਚ ਮਹਾਰਾਜ ਜੀ ਨੂੰ ਨੇਮ ਛੱਡਣਾ ਪੈਂਦਾ ਜਿੱਥੇ ਪ੍ਰੇਮ ਹੋਵੇ ਉੱਥੇ ਨੇਮ ਨਹੀਂ ਹੈ ਤੋ ਪ੍ਰੇਮ ਦੇ ਵਿੱਚ ਮਹਾਰਾਜ ਜੀ ਨੇ ਮਾਤਾ ਜੀ ਨੂੰ ਤਾਂ ਹੀ ਵਜਨ ਕੇ ਸਾਡਾ ਵਸ ਜਿੱਥੇ ਪ੍ਰੇਮ ਹੋਵੇ ਉੱਥੇ ਚੱਲਦਾ ਹੀ ਨਹੀਂ ਉੱਥੇ ਉਹਦਾ ਵਸ ਚੱਲਦਾ ਜਿਹੜਾ ਪ੍ਰੇਮ ਕਰਦਾ ਉਹ ਬੰਨ ਲੈਂਦਾ ਪ੍ਰੇਮ ਦੀਆਂ ਡੋਰਾਂ ਚ ਤੋ ਇਹ ਖੇਡ ਮਹਾਰਾਜ ਜੀ ਨੇ ਪ੍ਰਗਟ ਕੀਤੀ ਹੈ ਕਾਜੀ ਰੁਸਤਮ ਖਾਨ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਆ ਰਿਹਾ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ